ਸਲੋਕ ਮਹੱਲਾ ਦੂਜਾ ਸ਼ਾਹ ਚੱਲੇ ਵਣਜਾਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੰਭਾਲ ਵਸਤ ਲਈ ਬਣ ਜਾ ਰਹੀ ਵਖਰ ਬੱਧਾ ਪਾਏ ਕਈ ਲਾਹਾ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗਿਓ ਕਿਸ ਕਹੀਐ ਸ਼ਾਬਾਸ ਨਜ਼ਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਥੋੜਾ ਕਿਨੈ ਨਾ ਮੰਗਿਓ ਕਿਸ ਕਹੀਐ ਸ਼ਾਬਾਸ ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਲਾਹ ਪ੍ਰਾਪਤ ਕਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਦਾ ਲੜੀਵਾਰ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਬਾਣੀ ਉਚਾਰਨ ਕੀਤੀ ਗਈ ਹੈ। ਸਤਿਗੁਰਾਂ ਨੇ ਇਹ ਉਦਾਹਰਣ ਦਿੱਤੇ, ਦੋ ਨਾਮ ਵਰਤੇ ਨੇ, ਇੱਕ ਸ਼ਾਹ ਇੱਕ ਵਣਜਾਰੇ। ਸ਼ਾਹ ਉਸ ਨੂੰ ਕਹਿੰਦੇ ਜਿਹਦੇ ਕੋਲ ਥੋਕ ਹੈ, ਜਿਹਦੇ ਕੋਲ ਭੰਡਾਰ ਭਰਿਆ ਹੋਇਆ। ਵਣਜਾਰੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਉਸ ਸ਼ਾਹ ਤੋਂ ਸਮਾਨ ਖਰੀਦ ਕੇ ਅੱਗੇ ਪਿੰਡਾਂ ਵਿੱਚ, ਗਲੀਆਂ ਵਿੱਚ, ਮਹੱਲਿਆਂ ਵਿੱਚ ਫੇਰੀ ਲਾ ਕੇ ਸਮਾਨ ਵੇਚਦੇ ਨੇ, ਵਪਾਰ ਕਰਦੇ ਨੇ। ਸਤਿਗੁਰਾਂ ਨੇ ਇਸ ਸਲੋਕ ਦੇ ਵਿੱਚ ਸਾਰਾ ਵਪਾਰ ਦਾ ਨਕਸ਼ਾ ਦਿੱਤਾ ਹੈ। ਇੱਕ ਸ਼ਾਹ ਇੱਕ ਬਹੁਤ ਵੱਡਾ ਥੋਕ ਦਾ ਮਾਲਕ, ਉਹਦੇ ਕੋਲ ਕਈ ਵਣਜਾਰੇ ਆਏ ਤੇ ਉਹਨਾਂ ਨੇ ਕਿਹਾ ਸੀ ਤੁਹਾਡਾ ਸਮਾਨ ਅੱਗੇ ਵੇਚਾਂਗੇ, ਸਾਨੂੰ ਦਿਓ। ਤਾਂ ਉਸ ਸ਼ਾਹ ਨੇ ਉਧਾਰ ਦੇ ਦਿੱਤਾ ਕਿ ਇਹ ਲੈ ਕੇ ਚਲੇ ਜਾਓ, ਡਿਊਟੀ ਲਾ ਦਿੱਤੀ ਕਿਹੜੀ ਕਿਹੜੀ ਥਾਂ ਤੇ ਵੇਚਣਾ, ਔਰ ਨਾਲ ਇੱਕ ਕਾਗਜ਼ ਦੇ ਉੱਤੇ ਲਿਖ ਦਿੱਤਾ ਵੀ ਤੁਸੀਂ ਕਿੰਨਾ ਸਮਾਨ ਮੇਰੇ ਤੋਂ ਲਿਆ ਹੈ ਔਰ ਕਿਤਨਾ ਸਮਾਂ ਤੁਸੀਂ ਵੇਚਣਾ ਹੈ ਤੇ ਕਿਹੜੀ ਥਾਂ ਤੇ ਵੇਚਣਾ ਹੈ। ਇਹਦੇ ਵਿੱਚੋਂ ਜਦੋਂ ਤੁਸੀਂ ਵਾਪਸ ਮੁੜਨਾ ਹੈ ਤੇ ਮੈਨੂੰ ਵਿਆਜ ਕਿਹੜੀ ਦੇਣੀ ਹੈ ਤੇ ਮੂਲ ਵਾਪਸ ਮੋੜਨਾ ਹੈ, ਇਹ ਸਭ ਕੁਝ ਇੱਕ ਕਾਗਜ਼ ਤੇ ਲਿਖਿਆ। ਉਨ੍ਹਾਂ ਫੇਰੀ ਲਾਉਣ ਵਾਲੇ ਵਣਜਾਰਿਆਂ ਨੇ ਸਤਿਗੁਰੂ ਕਹਿੰਦੇ ਫਿਰ ਪੰਡਾਂ ਬੰਨ੍ਹ ਲਈਆਂ ਤੇ ਤੁਰ ਪਏ ਆਪੋ ਆਪਣੇ ਥਾਵਾਂ ਤੇ ਵੇਚਣ ਵਾਸਤੇ, ਵਪਾਰ ਕਰਨ ਲਈ। ਤਾਂ ਉਹ ਜਿਹੜਾ ਧਨ ਮਿਲਿਆ ਸੀ ਕਈਆਂ ਨੇ ਤੇ ਵੇਚ ਕੇ ਉਹਦੇ ਨਾਲ ਐਸ਼ ਇਸ਼ਰਤ ਕਰਨੀ ਸ਼ੁਰੂ ਕਰ ਦਿੱਤੀ, ਖਾਣਾ ਸ਼ੁਰੂ ਕਰ ਦਿੱਤਾ, ਕਈਆਂ ਦਾ ਤੇ ਮੂਲ ਹੀ ਗੁਆਚ ਗਿਆ, ਬਿਲਕੁਲ ਉਹ ਕੰਗਾਲ ਹੋ ਗਏ। ਕਈਆਂ ਨੇ ਉਸ ਧਨ ਨੂੰ ਵੇਚਿਆ, ਗੁਜ਼ਾਰਾ ਵੀ ਕੀਤਾ, ਆਪਣਾ ਖਾਧਾ ਵੀ, ਪਰ ਵਾਪਸ ਜਿੱਥੇ ਜਾ ਕੇ ਹਿਸਾਬ ਦੇਣਾ ਸੀ, ਜਿੱਥੇ ਲਿਖਾ ਕੇ ਆਏ ਸਨ, ਉਹ ਜਿੱਥੇ ਹਿਸਾਬ ਦੇਣਾ ਸੀ ਉਹਦੇ ਵਾਸਤੇ ਫਿਰ ਕਹਿੰਦੇ ਵਾਪਸ ਲੈ ਕੇ ਮੁੜੇ, ਇੱਕ ਗਵਾ ਕੇ ਚਲੇ ਗਏ ਤੇ ਦੋਵਾਂ ਨੂੰ ਆਪੋ ਆਪਣਾ ਕਿੱਤਾ ਪਿਆਰਾ ਲੱਗਦਾ। ਉਸ ਧਨ ਨੂੰ ਵੇਚ ਕੇ ਐਸ਼ ਐਬਾਂ ਵਿੱਚ ਲਾਉਣ ਵਾਲਿਆਂ ਨੂੰ ਆਪਣਾ ਕੰਮ ਪਿਆਰਾ ਲੱਗਦਾ। ਉਹਨਾਂ ਨੇ ਰੱਬ ਤੋਂ ਇਹ ਮੰਗਿਆ ਕਿ ਹੋਰ ਐਸ਼ ਬਖਸ਼ਿਸ਼ ਕਰ, ਹੋਰ ਸਾਨੂੰ ਧਨ ਦੇ, ਅਸੀਂ ਦੁਨੀਆਂ ਦੇ ਸੁੱਖ ਹੋਰ ਭੋਗੀਏ। ਪਰ ਜਿਨ੍ਹਾਂ ਨੂੰ ਨਾਮ ਪਿਆਰਾ ਸੀ ਉਹਨਾਂ ਨੇ ਨਾਮ ਬਹੁਤਾ ਮੰਗਿਆ, ਦੋਵਾਂ ਨੇ ਬਹੁਤ ਮੰਗਿਆ। ਕਿਸ ਕਹੀਐ ਸਾਬਾਸ਼, ਇਹ ਉਦਾਹਰਣ ਹੈ ਸਾਰੀ। ਬਿਲਕੁਲ ਇਸੇ ਤਰ੍ਹਾਂ ਜਦੋਂ ਜੀਵ ਪਰਮਾਤਮਾ ਦੇ ਕੋਲੋਂ ਆਇਆ, ਜਦੋਂ ਅਸੀਂ ਉਹਦੇ ਕੋਲੋਂ ਵਿਛੜੇ ਹਾਂ, ਤਾਂ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਆਤਮਾ ਵਿੱਚ, ਸਾਡੀ ਜਿੰਦ ਵਿੱਚ, ਸਾਡੇ ਸਰੀਰ ਦੇ ਅੰਦਰ ਸਵਾਸਾਂ ਦਾ ਇੱਕ ਧਨ ਪਾ ਦਿੱਤਾ ਵੀ ਇੰਨੇ ਤੇਰੇ ਸਵਾਸ ਨੇ, ਗਿਣ ਕੇ ਲਿਖ ਦਿੱਤੇ, ਪੂਰੇ ਗਿਣੇ ਹੋਏ ਨੇ ਸਵਾਸ, ਗਿਣ ਦਿੱਤੇ ਗਏ, ਲਿਖ ਦਿੱਤੇ ਗਏ ਜੀਵਨ ਦੀ ਪੱਤਰੀ ਦੇ ਅੰਦਰ। ਇਹਨੂੰ ਕਹਿੰਦੇ ਨੇ ਹਰ ਇੱਕ ਬੰਦੇ ਤੇ ਮੱਥੇ ਦੇ ਉੱਤੇ ਕੁਝ ਲਿਖਿਆ ਹੋਇਆ ਅਸੀਂ ਕਹਿੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ ਕਈ ਤਰ੍ਹਾਂ ਦੇ ਲੇਖ, ਕਈ ਤਰ੍ਹਾਂ ਦੀ ਭਾਸ਼ਾ ਦਾ ਜ਼ਿਕਰ ਆਉਂਦਾ ਹੈ। ਉਹਦੇ ਅੰਦਰ ਮੈਂ ਇੱਕ ਗੱਲ ਸਾਂਝੀ ਕਰ ਦਿਆਂ। ਇੱਕ ਲੇਖ ਨੇ ਜਦੋਂ ਆਰੰਭ ਵਿੱਚ ਬੰਦਾ ਸਰੀਰਧਾਰੀ ਬਣਿਆ, ਜਦੋਂ ਆਰੰਭ ਵਿੱਚ ਇਹਨੇ ਜਨਮ ਲਿਆ ਤੇ ਉਦੋਂ ਕਰਮਾਂ ਕਰਕੇ, ਲੇਖਾਂ ਕਰਕੇ ਨਹੀਂ ਸੀ ਲਿਆ। ਅਸੀਂ ਆਮ ਕਹਿੰਦੇ ਹਾਂ ਕਿ ਇਸ ਬੰਦੇ ਦਾ ਜਨਮ ਤਾਂ ਹੁੰਦਾ ਹੈ ਜਿਹੜੀ ਥਾਂ ਤੇ ਇਹਦੇ ਕਰਮ ਲੇਖਾ ਲਿਖਿਆ ਹੁੰਦਾ ਹੈ ਕਿ ਇਹਨੇ ਹਿਸਾਬ ਕਿਤਾਬ ਦੇਣਾ ਹੈ, ਤਾਂ ਕਰਕੇ ਇਹਦਾ ਜਨਮ ਹੁੰਦਾ ਹੈ। ਪਰ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਪਹਿਲੀ ਵਾਰ ਸਾਨੂੰ ਸਰੀਰ ਮਿਲਿਆ ਹੈ, ਪਹਿਲਾਂ ਕੋਈ ਸਰੀਰ ਨਹੀਂ ਸੀ ਮਿਲਿਆ, ਚਲੋ ਅੱਗੇ ਅਸੀਂ ਕਹਿ ਦਈ ਵੀ ਅਸੀਂ ਕਰਮ ਇਹ ਕੀਤੇ, ਸਾਨੂੰ ਸਰੀਰ ਇਹ ਮਿਲ ਗਿਆ। ਬਾਣੀ ਵਿੱਚ ਆਉਂਦਾ ਵੀ ਹੈ ਕਿ ਜੇ ਹੀ ਸੁਰਤ ਤੇ ਹੀ ਰਾਹ ਜਾਏ, ਜੇ ਬੰਦੇ ਦੇ ਸਰੀਰ ਵਿੱਚ ਆ ਕੇ ਕਰਮ ਪਸ਼ੂਆਂ ਵਾਲੇ ਨੇ ਤੇ ਹਜ਼ੂਰ ਕਹਿੰਦੇ ਕਿ ਸੱਚ ਹੈ, ਅੱਗੇ ਸਰੀਰ ਜਿਹੜੇ ਨੇ ਪਸ਼ੂਆਂ ਵਾਲੇ ਨੂੰ ਮਿਲਣਗੇ ਜ਼ਰੂਰ। ਜੇ ਵਿਚਾਰ ਉੱਚੇ ਨੇ ਤੇ ਮਨੁੱਖੀ ਜੀਵਨ ਤੋਂ ਵੀ ਉੱਚਾ ਕੋਈ ਜੀਵਨ ਮਿਲ ਸਕਦਾ ਹੈ, ਇਹ ਕਰਮਾਂ ਕਰਕੇ ਹੈ। ਪਰ ਇਹਦੇ ਵਿੱਚ ਇੱਕ ਗੱਲ ਖੜੀ ਹੋ ਗਈ ਕਿ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਸਰੀਰ ਮਿਲਿਆ ਸੀ, ਜਦੋਂ ਅਸੀਂ ਪਹਿਲਾਂ ਸਰੀਰ ਹੀ ਕੋਈ ਨਹੀਂ ਧਾਰਿਆ, ਕਦੀ ਜਾਮਾ ਮਿਲਿਆ ਹੀ ਨਹੀਂ, ਕਦੀ ਕਰਮ ਕੀਤਾ ਹੀ ਨਹੀਂ, ਵਾਸ਼ਨਾ ਕਦੀ ਬਣੀ ਕਿੱਥੋਂ, ਕਿਉਂਕਿ ਸਰੀਰ ਹੀ ਨਹੀਂ ਸੀ ਮਿਲਿਆ ਪਹਿਲਾਂ, ਤਾਂ ਜਦੋਂ ਪਹਿਲਾਂ ਸਰੀਰ ਮਿਲਿਆ ਉਹ ਕਿਹੜੇ ਕਰਮ ਕਰਕੇ ਮਿਲਿਆ, ਉਹ ਵੀ ਕੋਈ ਲੇਖ ਹੋਏਗਾ ਜ਼ਰੂਰ। ਕਿਉਂਕਿ ਇੱਕ ਗੱਲ ਪੱਕੀ ਹੈ, ਵਾਸ਼ਨਾ ਤੋਂ ਬਿਨਾਂ ਜਨਮ ਨਹੀਂ ਹੋ ਸਕਦਾ, ਖਿਆਲ ਰੱਖਣਾ। ਅਸੀਂ ਕਹਿੰਦੇ ਹਾਂ ਨਾ ਵਾਸ਼ਨਾ ਅੰਦਰ ਹੋਏਗੀ ਤੇ ਜਨਮ ਹੋਏਗਾ, ਨਹੀਂ ਤੇ ਜਨਮ ਨਹੀਂ ਹੋਵੇਗਾ। ਬ੍ਰਹਮ ਗਿਆਨੀ ਦਾ ਵੀ ਜਨਮ ਨਹੀਂ ਹੋਵੇਗਾ ਵਾਸ਼ਨਾ ਤੋਂ ਬਿਨਾਂ, ਗੁਰੂ ਦਾ ਜਨਮ ਵੀ ਨਹੀਂ ਹੋਵੇਗਾ, ਉਹਨਾਂ ਦੀ ਵੀ ਕੋਈ ਆਪਣੀ ਵਾਸ਼ਨਾ ਹੈ। ਬਿਨਾਂ ਵਾਸ਼ਨਾ ਤੋਂ ਜਨਮ ਨਹੀਂ ਹੋ ਸਕਦਾ, ਵਾਸ਼ਨਾ ਹੈ ਤੇ ਜਨਮ ਹੋਵੇਗਾ। ਔਰ ਇਹ ਬਚਨ ਬਾਣੀ ਵਿੱਚ ਆਏ ਨੇ ਕਿ ਜਿਹੜੇ ਲੋਕ ਜੀਵਨ ਮੁਕਤ ਹੋ ਜਾਂਦੇ ਨੇ, ਜਿਨ੍ਹਾਂ ਦੀ ਕੋਈ ਵਾਸ਼ਨਾ ਨਹੀਂ ਬਚਦੀ, ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਕੋਈ ਮਨ ਵਿੱਚ ਮੰਗ ਨਹੀਂ ਰਹਿੰਦੀ, ਬਾਦਸ਼ਾਹ ਬਣ ਜਾਂਦੇ ਨੇ, ਪਰਤ ਕੇ ਉਹ ਵੀ ਜਨਮ ਲੈ ਸਕਦੇ ਨੇ, ਪਰ ਉਹਨਾਂ ਵਿੱਚ ਇੱਕ ਵਾਸ਼ਨਾ ਹੁੰਦੀ ਹੈ। ਉਹ ਵਾਸ਼ਨਾ ਕਿਹੜੀ ਹੈ? ਉਹ ਵਾਸ਼ਨਾ ਮੈਂ ਦੂਸਰਿਆਂ ਨੂੰ ਸੁੱਖ ਦਿਆਂ, ਪਰ ਉਪਕਾਰ ਕਰਾਂ, ਉਹਨਾਂ ਦਾ ਜਨਮ ਹੁੰਦਾ ਪਰ ਉਪਕਾਰ ਦੀ ਵਾਸ਼ਨਾ ਵਾਸਤੇ, ਉਹਨਾਂ ਵਿੱਚ ਇੱਕ ਤ੍ਰਿਸ਼ਨਾ ਹੁੰਦੀ ਹੈ, मैं दूसरियां दा भला कर दिया, दूसरियां नाल सुख दे दिया। और ए पर उपकार दी वासना उन्हां नूं इन्ना स्वाद दिंदी है, इन्ना रस दिंदी है, कई बारी वह दूजियां दे दुख कटदे कटदे अपने शरीर नूं भी वार दिंदे ने, खत्म करा दिंदे ने। बड़ी जबरदस्त वासना है ब्रह्म ज्ञान दी। जिवें साडे अंदर यह अन्नी वासना है ना, भी मैनू यह चाहिदा है, मैनू इन्ना धन चाहिदा, मैनू इतनी इज्जत चाहिदी, मैनू इतनी सुंदरता चाहिदी, मैनू इतना ताकत चाहिदी, इन्नी विद्या चाहिदी। यह वासनावां अन्नियां ने मनुख दे अंदर। अन्नियां दा मतलब भी अन्ने वाह, दिन रात बंदा मंगी जा रहा है। इनू पंजाबी विच कहिंदे अन्ने वाह कम करना, यानी कि अख बंद करके कम करी जाना। जिवें एक संसारी दे अंदर संसार दा धन प्राप्त करन दी वासना अन्नी है, बिल्कुल लक बन के तुरिया है, अपनी जिंदगी वह धन तो समाप्त कर देना चाहुंदा है, बिल्कुल इसे तरह एक धार्मिक पुरुष दे अंदर भी वासना बिल्कुल अन्नी है, हदां तो पार है। वह कहिंदा मैं अपने आप नूं लुटा दिया, अपने आप नूं कुर्बान कर दिया, अपने आप नूं वार दिया दूसरियां दे उत्तों। यह उहदी वासना है, यह उहदा स्वाद है, यह उहदा रस है। और इस वासना करके ही शहीद का कंसैप्ट शुरू होया। शहीद बने तां शहीद तां ही होए ने। तुसीं वेखोगे शहीद हो रहा है एक 25 साल का नौजवान, 25 साल की उम्र भर जवानी, ते जेड़ा कतल करन वाला है वो कहिंदा है तेरी अकल नहीं कम करदी, 25 साल तेरी उम्र, शरीर तेरा कंगन खार बिल्कुल चढ़दी कला विच, कोई तेनू कमी नहीं, वो क्यों मौत चुनना है? इस्लाम चुनदा है। भाई तारू सिंह इन्नी कु उम्र सी उन्हां दी, क्यों मौत चुनना है? मैनू तेरी समझ नहीं आ रही, क्यों तू मरना चाहना है? ते भाई तारू सिंह कहिंदे तू अपना काम कर, ये काम एक नजर नाल वेखो ते जबरदन मेरे नाल कीता जा रहा है, पर असल विच मेरी ये मंग है, क्यों तेनू एदे विचों की मिलना है? भाई तारू सिंह नू जकरिया पुछदा है, वो कहिंदा जिन्हू मैं इश्क कीता है, जिन्हू मैं प्यार कीता है, उन्हू कलगियां वाला कहिंदे। फिर की गल होई? कहन लगे उहदे नाल प्यार इन्ना वध गया भी होर ते मैं सारियां चीजां पासे कर दित्तियां, उहदे ते मेरे विचकार जिहड़ियां आउंदियां सन सारियां हटा दित्तियां ने, काम क्रोध लोभ मोह हंकार भी हटा दित्ता है, धन दी लालसा भी हटा दित्ती है, सब कुछ हटा दित्ता है, परिवार भी हटा दित्ता है, हुण सिर्फ उस कलगियां वाले ते मेरे विचकार एक जिहड़ी चीज बची आ मेरा शरीर है, शरीर विच रहिंदा है बस। जकरिया खां तू कह दे अपने जलाद नूं, इहनूं वी तोड़ दे, पासे हो जाए, असीं इकट्ठे हो जाइए, इक्को थां ते हो जाइए। ਇਹ ਸ਼ਹੀਦ ਦੀ ਵਾਸ਼ਨਾ ਹੈ। ਸ਼ਹੀਦ ਐਵੇਂ ਨਹੀਂ, ਕੋਈ ਹੱਠ ਨਾਲ ਮਰਨਾ ਸ਼ਹੀਦੀ ਨਹੀਂ ਹੁੰਦੀ, ਖਿਆਲ ਰੱਖਣਾ। ਕਿਸੇ ਵਾਸਤੇ ਉਹ ਸ਼ਹਾਦਤਾਂ ਕਦੀ ਵੀ ਕੋਈ ਮੁੱਲ ਨਹੀਂ ਪਾਉਂਦੀਆਂ, ਖਿਆਲ ਰੱਖਣਾ, ਜਿਹੜੀਆਂ ਬਿਨਾਂ ਕਿਸੇ ਨਿਸ਼ਾਨੇ ਤੋਂ ਕੀਤੀਆਂ ਜਾਂਦੀਆਂ ਨੇ। ਨਿਸ਼ਾਨਾ ਕੋਈ ਨਹੀਂ ਹੁੰਦਾ, ਉਹ ਨਹੀਂ ਕੁਝ, ਨਾ ਉਹਦੇ ਨਾਲ ਕੁਝ ਖੱਟਿਆ ਜਾਂਦਾ, ਨਾ ਉਹਦੇ ਵਿੱਚੋਂ ਕੁਝ ਮਿਲਦਾ। ਖੈਰ ਮੈਂ ਆਪਣੇ ਵਿਸ਼ੇ ਦੇ ਨੇੜੇ ਰਵਾਂ ਕਿ ਜਿਵੇਂ ਇੱਕ ਬੰਦੇ ਦੇ ਮੈਂ ਲੇਖਾਂ ਦੀ ਗੱਲ ਕਰ ਰਿਹਾ ਸੀ, ਪਹਿਲਾ ਜਨਮ ਕਿਵੇਂ ਹੋਇਆ, ਉਦੋਂ ਕਿਹੜੀ ਵਾਸ਼ਨਾ ਸੀ, ਤਾਂ ਜਦੋਂ ਪਹਿਲਾ ਸਰੀਰ ਰਚਿਆ ਨਾ, ਕਬੀਰ ਜੀ ਇਹ ਸਵਾਲ ਵੀ ਕਰਦੇ ਨੇ ਬਾਣੀ ਵਿੱਚ, ਗੁਰਚਰਨ ਲਾਗ ਹਮ ਬਿਨਵਤਾ ਪੁੱਛਤ ਜੀਉ ਕਹਿ ਪਾਇਆ। ਮੈਂ ਗੁਰੂ ਦੇ ਚਰਨਾਂ ਨੂੰ ਲੱਗ ਕੇ ਇੱਕ ਗੱਲ ਪੁੱਛੀ ਹੈ ਕਿ ਮੇਰਾ ਜਨਮ ਕਿਉਂ ਹੋਇਆ, ਮੈਂ ਕਾਹਦੇ ਵਾਸਤੇ ਜਨਮਿਆ ਹਾਂ, ਮੈਂ ਕਿਉਂ ਸਰੀਰ ਧਾਰਿਆ, ਮੈਂ ਪੁੱਛਿਆ। ਤਾਂ ਪਹਿਲਾ ਜਿਹੜਾ ਸਰੀਰ ਧਾਰਿਆ ਸੀ ਨਾ, ਤਾਂ ਅਕਾਲ ਪੁਰਖ ਵਾਹਿਗੁਰੂ ਨੇ ਇਹਦੇ ਅੰਦਰ ਆਪਣੇ ਹੱਥਾਂ ਨਾਲ ਇੱਕ ਲੇਖ ਲਿਖਿਆ ਸੀ। ਉਹ ਅਜੇ ਵੀ ਲਿਖਿਆ ਹੋਇਆ ਸਾਡੇ ਅੰਦਰ। ਇੱਕ ਲੇਖ, ਇੱਕ ਪੰਕਤੀ, ਇੱਕ ਮੁਹਾਵਰਾ ਉਹਨੇ ਆਪ ਲਿਖਿਆ, ਉਹ ਅਸੀਂ ਨਹੀਂ ਸੀ ਕਰਮ ਕੀਤਾ। ਉਹ ਲੇਖ ਕਿਹੜਾ ਸੀ? ਸਭ ਤੋਂ ਪਹਿਲਾਂ, ਸਭ ਤੋਂ ਸ਼ੁਰੂ ਵਾਲਾ ਉਹ ਲੇਖ ਸੀ ਕਿ ਮੈਂ ਪਰਮਾਤਮਾ ਨੂੰ ਪਿਆਰ ਕਰਾਂ। ਇਹ ਅੰਦਰ ਖਿਆਲ ਪਾ ਦਿੱਤਾ ਰੱਬ ਦੇ, ਪ੍ਰੇਮ ਭਰ ਦਿੱਤਾ। ਉਹ ਲੇਖ ਸੀ ਪ੍ਰੇਮ ਦਾ। ਉਸ ਲੇਖ ਨਾਲ ਜਦੋਂ ਪਹਿਲਾ ਜਨਮ ਹੋਇਆ, ਸਰੀਰਧਾਰੀ ਅਸੀਂ ਹੋਏ, ਬਾਹਰ ਆਏ, ਗੁਰੂ ਨਾਨਕ ਸਾਹਿਬ ਇਹਨੂੰ ਗਿਣਦੇ ਨੇ, ਜਦੋਂ ਬੰਦਾ ਬਾਹਰ ਆਇਆ, ਸਰੀਰ ਮਿਲਿਆ ਤੇ ਕਰਮ ਇੰਦਰੇ ਮਿਲ ਗਏ, ਇਹਨੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਤੇ ਜਿਹੜਾ ਪਹਿਲਾ ਲਿਖਿਆ ਲੇਖ ਸੀ ਕਿ ਮੈਂ ਰੱਬ ਨੂੰ ਪਿਆਰ ਕਰਨਾ ਹੈ, ਉਹ ਸਾਡੇ ਲਿਖੇ ਉਹ ਲੇਖਾਂ ਦੇ ਥੱਲੇ ਦੱਬਿਆ ਗਿਆ, ਉਹ ਅਸੀਂ ਵਿੱਚ ਹੀ ਦਬਾ ਦਿੱਤਾ ਸਾਰਾ। ਹੁਣ ਜਿਹੜੇ ਸਾਡੇ ਲੇਖ ਨੇ, ਸੱਚ ਜਾਣੋ ਇਹ ਨੇ ਕਿ ਇਹ ਲੇਖ ਇਸ ਤਰ੍ਹਾਂ ਦੇ ਨੇ ਜਿਹੜੇ ਅਸੀਂ ਆਪ ਲਿਖੇ ਹੋਏ ਨੇ। ਇਹ ਲੇਖ ਇਸ ਤਰ੍ਹਾਂ ਦੇ ਨੇ, ਇਹ ਲੇਖ ਅਸੀਂ ਆਪ ਲਿਖੇ ਤੇ ਉਹ ਲੇਖ ਵਿੱਚ ਹੀ ਰਹਿ ਗਿਆ। ਜਿਹੜਾ ਲੇਖ ਸਾਨੂੰ ਰੱਬ ਨੇ ਪਾ ਕੇ ਭੇਜਿਆ ਸੀ ਕਰਨਾ ਕੀ ਹੈ, ਔਰ ਕਿਤੇ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਸ ਲੇਖ ਦਾ ਜ਼ਿਕਰ ਆਉਂਦਾ, ਉਸ ਲੇਖ ਦੀ ਆਰੰਭਤਾ ਆਉਂਦੀ ਹੈ। ਪੁੱਛੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾਹਦੇ ਵਾਸਤੇ ਆਇਆ, ਤੇ ਹਜ਼ੂਰ ਕਹਿੰਦੇ ਆਇਓ ਪੜ੍ਹਨ ਸੁਣਨ ਕੋ ਬਾਣੀ। ਇੱਥੇ ਬਾਣੀ ਦੇ ਅਰਥ ਨੇ ਨਾਮ, ਗੁਰਬਾਣੀ ਨੂੰ ਸੁਣਨਾ, ਪਰਮਾਤਮਾ ਨੂੰ ਪ੍ਰੇਮ ਕਰਨਾ, ਇਸ ਵਾਸਤੇ ਬੰਦਾ ਆਇਆ ਸੀ। ਪਰ ਜਦੋਂ ਆਇਆ ਇਹਦੇ ਕੰਮ ਤਬਦੀਲ ਹੋ ਗਏ, ਇਹਨੂੰ ਕੰਮ ਭੁੱਲ ਗਿਆ। ਨਾਮ ਵਿਸਾਰ ਲੱਗੇ ਅਨ ਲਾਲਚ, ਬੰਦਾ ਭੁੱਲ ਗਿਆ ਆਉਂਦਿਆਂ ਸਾਰ, ਉਹ ਲੇਖ ਥੱਲੇ ਰਹਿ ਗਿਆ। ਤੇ ਕਿਹੜੇ ਲੇਖ ਸ਼ੁਰੂ ਹੋ ਗਏ? ਗੁਰੂ ਸਾਹਿਬ ਨੇ ਬੰਦੇ ਦੇ ਜੀਵਨ ਨੂੰ 10 ਹਿੱਸਿਆਂ ਵਿੱਚ ਵੰਡ ਕੇ 10 ਲੇਖਾਂ ਦਾ ਜ਼ਿਕਰ ਕੀਤਾ। ਧਿਆਨ ਦਿਓ, 10 ਲੇਖ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ? ਉਹਨਾਂ ਵਿੱਚ ਉਹਨਾਂ ਨੇ ਬਚਨ ਕੀਤਾ ਹੈ ਗੁਰੂ ਸਾਹਿਬ ਨੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਇੱਥੋਂ ਖਾਣ ਪੀਣ ਦੇ ਲੇਖ, ਖਾਣ ਪੀਣ ਦੀ ਵਾਸ਼ਨਾ ਸ਼ੁਰੂ ਹੋ ਗਈ, ਅੰਦਰ ਲੇਖ ਲਿਖੇਣੇ ਸ਼ੁਰੂ ਹੋ ਗਏ, ਖਾਣ ਪੀਣ ਦੀ ਵਾਸ਼ਨਾ ਆਰੰਭ ਹੋ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸ਼ੁੱਧ। ਫਿਰ ਜਦੋਂ ਥੋੜੀਆਂ ਜਿਹੀਆਂ ਅੱਖਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਤੇ ਪਤਾ ਲੱਗਣਾ ਸ਼ੁਰੂ ਹੋ ਗਿਆ, ਗਿਆਨ ਮਿਲਿਆ ਕਿ ਮੇਰੀ ਮਾਂ ਹੈ, ਪਿਤਾ ਹੈ, ਉਹਨਾਂ ਨਾਲ ਜਦੋਂ ਸਨੇਹ ਬਣਿਆ ਤੇ ਮੋਹ ਦੇ ਲੇਖ ਅੰਦਰ ਲਿਖੇ ਗਏ। ਹੁਣ ਲੇਖਾਂ ਦੇ ਉੱਤੇ ਲੇਖਾਂ ਦੀ ਪਰਤ ਬਣਦੀ ਗਈ, ਜੁੜਦੇ ਗਏ ਲੇਖ, ਬਣਦਾ ਗਿਆ ਢਾਂਚਾ। ਬੰਦੇ ਦਾ ਮਨ ਵੱਡਾ ਹੁੰਦਾ ਗਿਆ, ਇਹਦੇ ਜੀਵਨ ਦਾ ਬੋਝ ਵੱਧਦਾ ਗਿਆ। ਦੂਜਾ ਮਾਏ ਬਾਪ ਕੀ ਸ਼ੁੱਧ, ਤੀਜਾ ਭਇਆ ਭਾਬੀ ਬੇਬ, ਫਿਰ ਹੋਰ ਲੋਕਾਂ ਨਾਲ ਮੋਹ ਹੋ ਗਿਆ, ਲੇਖ ਹੋਰ ਵੱਧ ਗਏ। ਚੌਥੇ ਪਿਆਰ ਉਪੰਨੀ ਖੇਡ, ਫਿਰ ਚੌਥੀ ਅਵਸਥਾ ਆਈ ਜੀਵਨ ਦੀ, 10-12 ਸਾਲ ਦੀ ਉਮਰ, ਤੇ ਖੇਡਾਂ ਵਿੱਚ ਪਿਆਰ ਪੈ ਗਿਆ, ਦੋਸਤੀ ਮਿੱਤਰਤਾ ਵੱਧ ਗਈ, ਲੇਖ ਹੋਰ ਵੱਧ ਗਏ, 4 ਤਰ੍ਹਾਂ ਦੇ ਲੇਖ ਹੋ ਗਏ। ਹੁਣ ਉਹ ਵੇਖੋ ਪਹਿਲਾ ਲੇਖ ਕਿੱਧਰ ਗਿਆ ਜਿਹੜਾ ਰੱਬ ਨੇ ਪਾ ਕੇ ਭੇਜਿਆ ਸੀ, ਉਹਦੇ ਰਹਿ ਗਿਆ ਵਿੱਚ ਹੀ, ਉਹ ਥੱਲੇ ਆ ਗਿਆ ਸਾਰਿਆਂ ਦੇ। ਪੰਜਵਾਂ ਜਿਹੜਾ ਸੀ, ਪੰਜਵੇਂ ਖਾਣ ਪੀਣ ਕੀ ਧਾਤ, ਫਿਰ ਬੰਦੇ ਦੇ ਮਨ ਵਿੱਚ ਇੱਕ ਖਾਣ ਪੀਣ ਦੀ ਬਿਰਤੀ ਪੈਦਾ ਹੋਈ ਕਿ ਮੈਂ ਆਪਣੇ ਸਰੀਰ ਨੂੰ ਤਾਕਤਵਰ ਕਰਾਂ, ਇਹ ਪੰਜਵਾਂ ਲੇਖ ਲਿਖਿਆ ਗਿਆ। 6ਵੇਂ ਕਾਮਨਾ ਪੁੱਛੇ ਜਾਤ, ਤੇ ਜਦੋਂ 6ਵੀਂ ਅਵਸਥਾ ਆਈ ਸਰੀਰ ਦੀ ਜੀਵਨ ਦੀ, ਉਦੋਂ ਵਾਸ਼ਨਾ ਸਭ ਹੱਦ ਬੰਨੇ ਤੋੜ ਗਈ, ਲੇਖ 6 ਪ੍ਰਕਾਰ ਦੇ ਲਿਖੇ ਗਏ, ਵਾਸ਼ਨਾ ਜਾਗ ਪਈ, ਕੰਮ ਹੀ ਹੋ ਗਿਆ, ਗ੍ਰਿਸਤੀ ਹੋ ਗਿਆ। 6ਵੇਂ ਕਾਮ ਨਾ ਪੁੱਛੇ ਜਾਤ, 7ਵੇਂ ਸਾਂਝ ਕੀਆ ਘਰ ਵਾਸ, ਤੇ 7ਵਾਂ ਲੇਖ ਉਦਣ ਲਿਖਿਆ ਗਿਆ ਜਦੋਂ ਘਰ ਕੀਆ ਵਾਸ ਗ੍ਰਿਸਤੀ ਹੋ ਗਿਆ, ਪਰਿਵਾਰ ਵਾਲਾ ਬਣ ਗਿਆ, ਲੇਖ ਹੋਰ ਲਿਖਿਆ ਗਿਆ 7ਵਾਂ। ਕਿੰਨੇ ਲੇਖ ਨੇ? ਜਿੱਦਣ ਬੰਦਾ ਵਾਪਸ ਮੁੜੇਗਾ ਨਾ, ਖਿਆਲ ਰੱਖਣਾ, ਨਾਮ ਦਾ ਅਰਥ ਹੈ ਸਾਧਨਾ, ਮੁਸ਼ਕਤ, ਅਭਿਆਸ ਕਿਹਨੂੰ ਕਹਿੰਦੇ ਨੇ? ਉਹਦੇ ਅਰਥ ਨੇ, ਜਿਵੇਂ ਮੈਂ ਅੱਗੇ ਨੂੰ ਗੱਲ ਕਰ ਰਿਹਾ ਨਾ, ਵੀ ਪਹਿਲਾ, ਦੂਜਾ, ਤੀਸਰਾ, ਚੌਥਾ, ਪੰਜਵਾਂ, ਇਹ 7ਵਾਂ ਲੇਖ ਹੈ। ਤੇ ਜਦੋਂ ਕੋਈ ਸ਼ਬਦ ਨਾਲ ਜੁੜੇਗਾ ਤੇ ਵਾਪਸ ਮੁੜੇਗਾ, ਸਾਰੇ ਲੇਖ ਰਾਹ ਵਿੱਚ ਆਉਣਗੇ, ਫਿਰ ਉਦਣ ਪਤਾ ਲੱਗੇਗਾ ਲਿਖੇ ਹੋਏ ਨੇ, ਪਹਿਲਾਂ ਨਹੀਂ ਸਮਝ ਆਉਂਦੀ। ਨਾਮ ਇਹਨਾਂ ਲੇਖਾਂ ਨੂੰ ਕੱਲਿਆਂ ਨੂੰ ਕੱਲੇ ਨੂੰ ਕਰਕੇ ਤੋੜੀ ਜਾਏਗਾ, ਇਹ ਰਾਹ ਵਿੱਚ ਆਉਣਗੇ। ਔਰ ਇਹ ਕਾਰਨ ਹੈ ਕਿ ਜਦੋਂ ਕੋਈ ਇਸ ਪਾਸੇ ਤੁਰਦਾ ਹੈ ਤਾਂ ਪਹਿਲੇ ਦਿਨ ਹੀ ਕਹਿੰਦਾ ਹੈ ਖਿਆਲ ਬੜੇ ਆਉਂਦੇ ਨੇ, ਧਿਆਨ ਨਹੀਂ ਜੁੜਦਾ। ਕਿੱਥੇ ਅਜੇ ਨਹੀਂ ਧਿਆਨ ਜੁੜੇਗਾ, ਪਹਿਲਾਂ ਪਹਿਲ ਧਿਆਨ ਨੂੰ ਜੋੜਨ ਦਾ ਯਤਨ ਹੀ ਨਹੀਂ ਕਰਨਾ ਚਾਹੀਦਾ, ਕਿੱਥੇ ਧਿਆਨ ਲਾਓਗੇ। ਜੇ ਹੁਣ ਧਿਆਨ ਜੋੜਿਆ ਤੇ ਰਾਹ ਵਿਚ ਤੇ 10-12 ਲੇਖ ਲਿਖੇ ਨੇ ਉਨ੍ਹਾਂ ਵਿਚ ਜੁੜੇਗਾ ਤੇ ਉਹ ਟਿਕਣ ਨਹੀਂ ਦੇਣ, ਇਸ ਲਈ ਧਿਆਨ ਨਹੀਂ ਜੋੜਨਾ। ਗੁਰੂ ਸਾਹਿਬ ਨੇ ਕਿਹਾ ਨਿਤਨੇਮ ਕਰਨਾ ਤੇ ਬਾਣੀ ਪੜ੍ਹਨੀ ਉਹਨੂੰ ਸੁਣਨਾ, ਧਿਆਨ ਨਹੀਂ ਲਾਉਣਾ, ਧਿਆਨ ਲਾਉਣ ਵਾਸਤੇ ਕਿਹਾ ਹੀ ਨਹੀਂ ਹੈ। ਜੇ ਕਿਤੇ ਗੁਰਮਤ ਵਿਚ ਧਿਆਨ ਦੀ ਗੱਲ ਆਉਂਦੀ ਹੈ ਤੇ ਉਹ ਕਹਿੰਦੇ ਤੂੰ ਪੜ੍ਹੀ ਚੱਲ, ਜਪੀ ਚੱਲ, ਜਿੱਦਣ ਸਾਰੇ ਲੇਖ ਪੂੰਝੇ ਗਏ ਨਾ ਪਹਿਲੇ ਧਿਆਨ ਆਪਣੇ ਆਪ ਲੱਗਾ ਉਹਨੂੰ ਕਹਿੰਦੇ ਧਿਆਨ, ਉਹਨੂੰ ਧਿਆਨ ਕਹਿੰਦੇ। ਇੱਕ ਮੈਂ ਬੇਨਤੀ ਕਰਦੇ ਹਾਂ ਵੀ ਕਥਾ ਵਿਚੋਂ ਜਿਨ੍ਹਾਂ ਨੇ ਵਿਚੋਂ ਉੱਠ ਕੇ ਜਾਣਾ ਹੈ ਉਹ ਆਰੰਭ ਵਿਚ ਚਲੇ ਜਾਇਆ ਕਰੋ, ਕਿਉਂਕਿ ਇੱਕ ਬੋਲਣ ਵਾਲੇ ਵਾਸਤੇ ਬੜੀ ਵੱਡੀ ਮੁਸੀਬਤ ਹੈ। ਮੈਂ ਇਹ ਜ਼ਰੂਰੀ ਨਹੀਂ ਕਹਿੰਦਾ ਕਿ ਤੁਸੀਂ ਵਿਚ ਬਹੋ, ਇੱਥੇ ਆਓ, ਜਿੰਨੇ ਵੀ ਸਰੀਰ ਆਉਣ ਉਹ ਯਤਨ ਕਰਨ, ਜੇ ਜਾਣਾ ਹੈ ਤੇ ਪਹਿਲਾਂ ਨਮਸਕਾਰ ਕਰ ਲੈਣ ਜਾਂ ਫਿਰ ਸਮਾਪਤੀ ਤੇ ਜਾਣ। ਇਹ ਬਹੁਤ ਵੱਡਾ ਬੋਲਣ ਵਾਲੇ ਵਾਸਤੇ ਇੱਕ ਰੁਕਾਵਟ ਬਣਦੀ, ਇਹਨੂੰ ਆਪ ਜੀ ਧਿਆਨ ਵਿੱਚ ਰੱਖਣਾ। ਖੈਰ ਸਤਵੇਂ ਸਾਂਝ ਕੀਆ ਕਰਵਾਸ, ਸਤਵਾਂ ਲੇਖ ਲਿਖਿਆ ਗਿਆ, ਗ੍ਰਿਸਤੀ ਹੋ ਗਿਆ। ਹੁਣ ਜਦੋਂ ਅੱਠਵਾਂ ਲੇਖ ਲਿਖਿਆ ਜਾਂਦਾ ਨਾ, ਉਹ ਲੇਖ ਹੈ ਕ੍ਰੋਧ ਦਾ, ਬੰਦੇ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ 40 ਕੁ ਸਾਲ ਦੀ ਇੱਥੇ ਕਰਕੇ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਹੁਣ ਗੁੱਸਾ ਆਉਣਾ ਜਿਉਂ ਜਿਉਂ ਬੁਢੇਪਾ ਵੱਧਦਾ, ਜੇ ਨਾਮ ਤੋਂ ਬੰਦਾ ਖਾਲੀ ਹੈ ਤੇ ਕ੍ਰੋਧ ਵਧੇਗਾ। ਉਹਦਾ ਕਾਰਨ ਕੀ ਹੈ ਕਿ ਇਹ ਸਾਰਾ ਕੁਝ 7 ਲੇਖ ਲਿਖੇ, ਇੰਨੀ ਮਿਹਨਤ ਕੀਤੀ, ਧਨ ਵੀ ਕਮਾਇਆ, ਪਰਿਵਾਰ ਵੀ ਬਣਾਇਆ, ਮਕਾਨ ਵੀ ਬਣਾਇਆ, ਸਭ ਕੁਝ ਕੀਤਾ, ਤੇ ਹੁਣ ਕੀ ਹੋਇਆ ਵੀ ਇਹ ਕਰਕੇ ਵਿੱਚੋਂ ਤ੍ਰਿਪਤੀ ਜਦੋਂ ਕੋਈ ਨਾ ਹੋਈ, ਕੁਦਰਤੀ ਤੌਰ ਤੇ ਬੰਦੇ ਨੂੰ ਕ੍ਰੋਧ ਆਵੇਗਾ, ਕ੍ਰੋਧ ਆਉਂਦਾ। ਇਹ ਤੇ ਬੜੀ ਪੱਕੀ ਗੱਲ ਹੈ, ਬੰਦਾ ਜਿਹੜੇ ਕੰਮ ਨੂੰ ਤੁਰੇ ਜੇ ਸਫਲ ਨਾ ਹੋਇਆ ਤੇ ਗੁੱਸਾ ਉਹਦੇ ਅੰਦਰ ਜਾਂ ਤੇ ਬਾਹਰ ਪ੍ਰਗਟ ਹੋ ਜਾਏਗਾ ਜਾਂ ਅੰਦਰ ਦੱਬਿਆ ਰਹੇਗਾ, ਅੰਦਰ ਦੱਬਿਆ ਜਾਂਦਾ, ਫਿਰ ਕਿਸੇ ਨੂੰ ਦੱਸ ਵੀ ਨਹੀਂ ਸਕਦਾ, ਗੁੱਸਾ ਅੰਦਰ ਰੁਕ ਜਾਂਦਾ ਹੈ। ਵਾਸ਼ਨਾ ਇੱਕ ਐਸੀ ਚੀਜ਼ ਹੈ ਜੀਵਨ ਦੀ, ਲੋਭ ਇੱਕ ਇਸ ਤਰ੍ਹਾਂ ਦੀ ਇਹਦੀ ਤਸਵੀਰ ਹੈ, ਇਹਦੀ ਅਵਸਥਾ ਹੈ। ਸਾਰੇ ਲੋਭ ਤੇ ਪੂਰੇ ਹੁੰਦੇ ਨਹੀਂ, ਤਾਂ ਜਦੋਂ ਉਹਦੇ ਵਿੱਚੋਂ ਕੁਝ ਬਚਦੇ ਨੇ ਤਾਂ ਕਿਸੇ ਨੂੰ ਕਹਿ ਵੀ ਨਹੀਂ ਸਕਦਾ ਵੀ ਕਿਉਂ ਨਹੀਂ ਪੂਰੇ ਹੋਏ, ਤਾਂ ਉਹ ਜਦੋਂ ਅੰਦਰ ਰਹਿ ਜਾਂਦੇ ਨੇ ਉਹਨਾਂ ਦੇ ਬੰਦੇ ਦੇ ਸੂਖਸ਼ਮ ਦਿਮਾਗ ਦੇ ਵਿੱਚ, ਹੁਣ ਤਾਂ ਮੈਡੀਕਲ ਵੀ ਇਹਨੂੰ ਕਹਿੰਦਾ, ਕੰਪਲੈਕਸ ਕਹਿੰਦੇ ਨੇ, ਉਹ ਗੰਢਾਂ ਬਣ ਜਾਂਦੀਆਂ ਨੇ ਦਿਮਾਗ ਦੇ ਵਿੱਚ, ਧੱਬੇ ਪੈ ਜਾਂਦੇ ਨੇ ਸੁਰਤ ਦੇ ਅੰਦਰ, ਦਾਗ ਪੈ ਜਾਂਦੇ ਨੇ। ਔਰ ਤੁਸੀਂ ਇਹ ਹੁਕਮਨਾਮਾ ਬੜੀ ਵਾਰੀ ਸੁਣੋਗੇ, ਗੁਰੂ ਨਾਨਕ ਸਾਹਿਬ ਨੇ ਇਹਦਾ ਬੜੇ ਵਿਗਿਆਨਕ ਢੰਗ ਨਾਲ ਜ਼ਿਕਰ ਕੀਤਾ। ਉਹ ਕਹਿੰਦੇ ਨੇ ਜੀਓ ਤਪਤ ਹੈ ਬਾਰੋ ਬਾਰ, ਤਪਦਾ ਕਿਉਂ ਹੈ, ਭਾਗਾਂ ਵਿੱਚ ਹੈ ਨਹੀਂ, ਚਾਹੁੰਦਾ ਜ਼ਿਆਦਾ, ਇਹ ਵੀ ਚਾਹੀਦਾ, ਉਹ ਵੀ ਚਾਹੀਦਾ, ਇਹ ਮੇਰੇ ਕੋਲ ਹੋਣਾ ਚਾਹੀਦਾ, ਉਹਦੇ ਨਾਲ ਫਿਰ ਸੇਕ ਨਿਕਲਦਾ, ਤਪਦਾ ਮਿਲੇ ਕਿਵੇਂ, ਸਾਰਾ ਬ੍ਰਹਿਮੰਡ ਇੱਕੋ ਬੰਦੇ ਵਾਸਤੇ ਥੋੜੀ ਹੈ, ਉਹਦਾ ਇੱਕ ਹਿੱਸਾ ਵਿੱਚ ਇਸ ਬ੍ਰਹਿਮੰਡ ਦੇ ਭਾਗ ਹੈ, ਉਹਨਾਂ ਮਿਲ ਸਕਦਾ ਉਹਨੂੰ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਤਪ ਤਪ ਕੇ ਫਿਰ ਖਪਦਾ ਵੀ ਕਿਉਂ ਨਹੀਂ ਮਿਲਿਆ, ਕਿਉਂ ਨਹੀਂ ਮਿਲਿਆ, ਰੋਂਦਾ ਹੈ, ਕਲਪਦਾ ਅੰਦਰੋਂ, ਬਾਹਰੋਂ ਨਹੀਂ ਬੋਲਦਾ, ਕਿਹਨੂੰ ਦੱਸੇ। ਇਸ ਅਵਸਥਾ ਵਿੱਚ ਬੰਦੇ ਦੇ ਅੰਦਰਲੇ ਸਰੀਰ ਵਿੱਚ, ਉਹਦੇ ਧਿਆਨ ਵਿੱਚ ਕੰਪਲੈਕਸ ਬਣ ਜਾਂਦੇ ਨੇ, ਗੰਢਾਂ ਪੈ ਜਾਂਦੀਆਂ ਨੇ, ਧੱਬੇ ਲੱਗ ਜਾਂਦੇ, ਅੱਗੇ ਜ਼ਿਕਰ ਹੋਏਗਾ ਇਸ ਸ਼ਬਦ ਵਿੱਚ। ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਕਹਿੰਦੇ ਜਿਹਨੂੰ ਕੋੜ ਹੋਵੇ, ਤਾਂ ਬਾਹਰ ਤੇ ਕੋੜ ਨਹੀਂ, ਅੰਦਰਲੇ ਪਾਸੇ ਕੋੜ ਹੋ ਗਿਆ ਲੋਭ ਦਾ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ। ਹੁਣ ਇਹ ਸਾਰੇ ਗਿਆਨ ਇੰਦਰੇ ਗਿਣੇ ਨੇ, ਰੱਬ ਨੇ ਕੰਨ ਦਿੱਤੇ ਸਨ, ਜਿਨ ਕੰਨ ਦਿੱਤੇ ਅੱਖੀ ਅੱਖਾਂ ਦਿੱਤੀਆਂ ਸਨ, ਨਾਕ ਨੱਕ ਦਿੱਤਾ ਸੀ, ਜੇਬਾ ਦਿੱਤੀ, ਬੋਲੇ ਤਾਤ ਜ਼ੁਬਾਨ ਦਿੱਤੀ ਜਿਹੜੀ ਇੱਕਦਮ ਬੋਲਦੀ ਏ ਸੋਚਦਿਆਂ ਸਾਰ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਹੁਣ ਇਹ ਪੰਜ ਇੰਦਰੇ ਗਿਆਨ ਧਿਆਨ ਦੇਣਾ ਇਧਰ, ਕਿ ਪਰਮਾਤਮਾ ਨੇ ਰਸਨਾ ਦਿੱਤੀ, ਕੰਨ ਦਿੱਤੇ, ਨਾਸਕਾ ਦਿੱਤੀ ਤੇ ਅੱਖਾਂ ਦੇ ਦਿੱਤੀਆਂ, ਇਹਨਾਂ ਦੇ ਅੰਦਰ ਪਾਈ ਅਗਨੀ ਪਾਏ, ਇਹਨਾਂ ਸਾਰਿਆਂ ਵਿੱਚ ਅਗਨੀ ਪਾਈ ਥੋੜੀ ਥੋੜੀ। ਅਗਨੀ ਦਾ ਮਤਲਬ ਤ੍ਰਿਸ਼ਨਾ ਪਾਈ, ਤਾਂ ਕਿ ਇਹ ਵੇਖੇ, ਕੁਝ ਸੁਣੇ, ਕੁਝ ਬੋਲੇ ਸੰਸਾਰ ਦੇ ਵਿੱਚ। ਅੱਗ ਦਾ ਮਤਲਬ ਇੱਥੇ ਵਾਸ਼ਨਾ, ਤ੍ਰਿਸ਼ਨਾ। ਪਰ ਹੋਇਆ ਕਿ ਉਸ ਵੇਖਣ ਦੀ, ਬੋਲਣ ਦੀ, ਸੁਣਨ ਦੀ, ਸੁੰਘਣ ਦੀ, ਸਪਰਸ਼ ਕਰਨ ਦੀ ਜਿਹੜੀ ਵਾਸ਼ਨਾ ਸੀ, ਅੱਗ ਸੀ, ਇੰਨੇ ਭਾਂਬੜ ਮੱਚ ਗਏ ਕਿ ਉਹਨੇ ਅੰਦਰਲੀ ਜ਼ਿੰਦਗੀ ਨੂੰ ਸਾੜ ਕੇ ਰੱਖ ਦਿੱਤਾ। ਜਿਨ ਕੰਨ ਦਿੱਤੇ ਅੱਖੀ ਨਾਕ, ਜਿਨ ਦੇ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ। ਮਨ ਇਹਨਾਂ ਸਾਰਿਆਂ ਨੂੰ ਚਲਾਉਂਦਾ ਵਿੱਚ ਅੱਗ ਬਣ ਕੇ, ਉਹ ਇਹਦਾ ਪੈਟਰੋਲ ਹੈ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਚਲਾਉਣ ਵਾਲਾ ਹੈ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਅੱਗੇ ਬਚਨ ਕੀਤਾ ਕਹਿੰਦੇ, ਜੇਤਾ ਮੋਹ ਪ੍ਰੀਤ ਸਵਾਦ, ਇਹ ਤਿੰਨ ਚੀਜ਼ਾਂ ਨੇ, ਮੋਹ ਪ੍ਰੀਤ ਤੇ ਸਵਾਦ। ਬੜਾ ਔਖਾ ਖੇਡ ਖੇਡੀ ਰੱਬ ਨੇ, ਬਿਲਕੁਲ ਆਦਮੀ ਨੂੰ ਵਿਚਕਾਰ ਖੜਾ ਕਰ ਦਿੱਤਾ। ਇਹਦੇ ਵਿੱਚ ਫਿਰ ਤਿੰਨ ਸ਼ਕਤੀਆਂ ਪਾਈਆਂ, ਮੋਹ ਪਾਇਆ ਪਕੜ, ਪ੍ਰੀਤ ਪਾਈ ਚੀਜ਼ਾਂ ਦੇ ਨਾਲ ਖਿੱਚ ਪਾ ਦਿੱਤੀ, ਇਹ ਵੀ ਮੈਨੂੰ ਚਾਹੀਦਾ, ਇਹ ਵੀ ਚਾਹੀਦਾ। ਸਵਾਦ ਪਾਇਆ, ਉਹਦੇ ਵਿੱਚੋਂ ਇਹਨੂੰ ਸਵਾਦ ਆਉਂਦਾ। ਉਸ ਜਿਹੜਾ ਇਹ ਕਰਮ ਕਰਦਾ ਹੁੰਦਾ ਬਿਲਕੁਲ ਗਲੀਚ ਹੈ, ਪਰ ਉਹਦਾ ਰਸ ਅਵੇਸ਼ ਇੰਨਾ ਹੁੰਦਾ ਕਿ ਉਹ ਰਸ, ਉਹ ਸਵਾਦ ਇਹਨੂੰ ਪਤਾ ਨਹੀਂ ਲੱਗਣ ਦਿੰਦਾ ਵੀ ਇਹ ਬੜਾ ਗਲਤ ਹੈ। ਜਿਵੇਂ ਤੁਸੀਂ ਵੇਖੋਗੇ, ਬੰਦੇ ਦੇ ਸਰੀਰ ਤੇ ਜ਼ਖਮ ਹੁੰਦਾ ਹੈ ਤੇ ਜ਼ਖਮ ਸੁੱਕ ਜਾਏ, ਖਰਵਾ ਜਿਹਾ ਹੋ ਜਾਏ ਤੇ ਉੱਥੇ ਖਾਰਿਸ਼ ਬੜੀ ਹੁੰਦੀ ਹੈ, ਤਾਂ ਬੰਦੇ ਨੂੰ ਪਤਾ ਹੁੰਦਾ ਵੀ ਜੇ ਮੈਂ ਇਹਨੂੰ ਖਾਰਿਸ਼ ਕੀਤੀ ਤੇ ਛਿੱਲਿਆ ਜਾਣਾ, ਖਰਾਬ ਹੋ ਜਾਏਗਾ। ਪਰ ਉਹ ਖਾਰਿਸ਼ ਦਾ ਰਸ ਇੰਨਾ ਹੈ ਉਹਨੂੰ ਕਿ ਉਹ ਸਾਰੇ ਰਿਜ਼ਲਟ ਨੂੰ ਜਾਣਦਾ ਹੋਇਆ ਫਿਰ ਵੀ ਉਹਨੂੰ ਛਿੱਲੇਗਾ, ਫਿਰ ਵੀ ਉਹਦੇ ਉੱਤੇ ਕੰਮ ਕਰੇਗਾ। ਇਸ ਤਰ੍ਹਾਂ ਦਾ ਇੱਕ ਵਿਚਕਾਰ ਖੜਾ ਕਰ ਦਿੱਤਾ ਬੰਦੇ ਦੀ ਸੁਰਤ ਨੂੰ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਜਿਹਨੂੰ ਮੈਂ ਕੰਪਲੈਕਸ ਕਿਹਾ ਸੀ, ਮੈਡੀਕਲ ਨੇ ਕਿਹਾ ਦਾਗਾ ਦਾਗ ਦਾ ਮਤਲਬ ਬੰਦੇ ਦੀ ਸੁਰਤ ਦੇ ਵਿੱਚ ਦਾਗ ਹੀ ਦਾਗ ਪੈ ਗਿਆ ਇਹਨਾਂ ਪਿਛਲੇ ਕੰਮਾਂ ਕਰਕੇ। ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ। ਹੁਣ ਜਦੋਂ ਬੰਦਾ ਜਾਂਦਾ ਹੈ ਨਾ, ਤੇ ਬੰਦੇ ਨੂੰ ਤਕਰੀਬਨ ਆਪਣਾ ਮੂੰਹ ਆਪ ਨਹੀਂ ਦਿਸਦਾ, ਤਾਂ ਹੀ ਕਹਿੰਦੇ ਨੇ ਗੁਰੂ ਕੋਲ ਜਾ, ਘਰ ਨਾ ਆਪਣਾ ਗਿਆਨ ਘੋਟੀ ਜਾ। ਬੰਦੇ ਦੇ ਮੂੰਹ ਤੇ ਕਾਲਖ ਲੱਗੀ ਹੋਵੇ ਤੇ ਉਹਨੂੰ ਨਹੀਂ ਦਿਸਦੀ, ਦੂਸਰਾ ਥੋੜਾ ਜਿਹਾ ਕੰਨ ਵਿੱਚ ਸਮਝਾਉਂਦਾ ਵੀ ਤੂੰ ਅੰਦਰ ਚੱਲਾ ਹੈ, ਬੜੇ ਲੋਕ ਬੈਠੇ ਨੇ, ਮੂੰਹ ਸਾਫ਼ ਕਰ ਲੈ, ਮਿੱਟੀ ਲੱਗੀ ਹੋਈ ਹੈ। ਤਾਂ ਜਦੋਂ ਬੰਦਾ ਇਹ ਸਾਰੇ ਕੰਮ ਕਰਦਾ ਹੈ ਨਾ, ਉਹਨਾਂ ਦੇ ਦਾਗ ਅੰਦਰ ਲੱਗ ਜਾਂਦੇ ਨੇ ਤੇ ਬਾਹਰੋਂ ਤੇ ਪਾਲਿਸ਼ ਹੋ ਜਾਂਦੀ ਹੈ, ਬਾਹਰੋਂ ਤੇ ਬਿਊਟੀ ਪਾਰਲਰ ਹੈ, ਉਹ ਰਗੜ ਰਗੜਾਈ ਕਰ ਦਿੰਦੇ ਨੇ ਮੂੰਹ ਦੀ, ਸਿਰ ਦੀ, ਸਾਰੇ ਕੁਝ ਦੀ, ਪਰ ਅੰਦਰ ਨਹੀਂ ਬਿਊਟੀ ਪਾਰਲਰ ਜਾਂਦਾ, ਉੱਥੇ ਗੰਦ ਪਿਆ ਰਹਿੰਦਾ ਹੈ। ਤਾਂ ਉੱਥੇ ਜਦੋਂ ਜਾਂਦਾ ਤਾਂ ਹਜ਼ੂਰ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਏ। ਜਦੋਂ ਮਨੁੱਖ ਪਰਮਾਤਮਾ ਦੇ ਦਰਬਾਰ ਵਿੱਚ ਜਾਂਦਾ, ਗੁਰੂ ਕੋਲ ਜਾਂਦਾ ਹੈ, ਤਾਂ ਉਹ ਦਾਗ ਦਿਸਣ ਲੱਗ ਪੈਂਦੇ ਵੀ ਕੀ ਕਰਕੇ ਆਇਆ। ਚੋਰ ਕੀ ਹਾਮਾ ਭਰਿਆ ਨਾ ਕੋਈ, ਚੋਰ ਕੀਤਾ ਚੰਗਾ ਕਿਉਂ ਹੋਏ, ਚੋਰ ਸਿਆਣਾ ਚੋਰ ਸਵਾਲਿਓ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਹੁਣ ਵੇਖੋ, ਰੁਪਈਆ ਖੋਟਾ ਹੋਵੇ ਤੇ ਭਾਵੇਂ ਕਿੰਨਾ ਚਮਕਦਾ ਹੋਵੇ, ਨਕਲੀ ਨੋਟ ਕੀ ਅਰਥ ਹੋ ਸਕਦੇ ਨੇ? ਬੰਦੇ ਦੇ ਅੰਦਰ ਨਾਮ ਨਹੀਂ ਤੇ ਬਾਹਰੋਂ ਕਿੰਨਾ ਚਮਕਦਾ ਨਕਲੀ ਨੋਟ ਵਰਗਾ ਹੈ, ਕੀ ਕੰਮ ਦਏਗਾ ਉਹਦੇ ਕੋਲ ਤਾਂ ਹੈ ਕੁਝ ਨਹੀਂ। ਠੀਕ ਹੈ, ਉਹਦੇ ਰੰਗ ਸੋਹਣੇ ਹੋ ਸਕਦੇ, ਨਕਲੀ ਨੋਟ ਵਰਗਾ ਹੈ, ਅੰਦਰੋਂ ਨਹੀਂ ਉਹ ਬਦਲਿਆ। ਤਾਂ ਜਦੋਂ ਉਹਦੀ ਦਰਗਾਹ ਵਿੱਚ ਗਿਆ ਤਾਂ ਉਹ ਦਾਗ ਲੱਗ ਗਏ। ਦਾਗ ਕਿਉਂ ਲੱਗੇ? ਤ੍ਰਿਸ਼ਨਾ ਪੂਰੀ ਨਾ ਹੋਈ, ਜਿਹੜਾ ਕੰਮ ਚਾਹੁੰਦਾ ਸੀ ਹੋਇਆ ਨਹੀਂ। ਹੁਣ ਇਸੇ ਦਾ ਬਹੁਤ ਸਾਰੇ ਸੱਜਣ ਨੇ ਜਿਹੜੇ ਕਹਿੰਦੇ ਨੀਂਦ ਨਹੀਂ ਪੈਂਦੀ, ਹੁਣ ਸਾਰੀ ਉਮਰ ਧਨ ਕਮਾਇਆ, ਇੱਕ ਨੰਬਰ ਤੇ ਗਏ ਧਨ ਕਮਾ ਕੇ। ਇਹ ਉਹਨਾਂ ਲੋਕਾਂ ਦਾ ਤਜਰਬਾ ਹੈ, ਇੱਕ ਹੁੰਦਾ ਪੜ੍ਹਨਾ, ਇੱਕ ਹੁੰਦਾ ਵੇਖ ਲੈਣਾ। ਜਿਨ੍ਹਾਂ ਨੇ 50 ਸਾਲ ਲਾ ਕੇ ਇੰਨਾ ਇਕੱਠਾ ਕਰ ਲਿਆ ਤੇ ਇਕੱਠਾ ਕਰਕੇ ਉਹ ਖੁਸ਼ ਗਿਆ, ਹੁਣ ਔਲਾਦ ਨੇ ਖੋ ਲਿਆ, ਲੈ ਲਿਆ, ਤਾਂ ਹੁਣ ਉਹਦੇ ਵਿੱਚੋਂ ਕਿਸੇ ਨੂੰ ਹੁਕਮ ਨਹੀਂ ਵੀ ਤੁਸੀਂ ਸੋਈ ਹਿਲਾ ਦਿਓ। ਤਾਂ ਇਸ ਅਵਸਥਾ ਨੂੰ ਹੁਣ ਦੱਸੇ ਕਿਹਦੇ ਕੋਲ? ਗੁਰੂ ਤੋਂ ਬਿਨਾਂ ਹੁਣ ਨਹੀਂ ਸੁਣੇਗਾ ਕੋਈ। ਇਹ ਸਿਰਫ ਗੁਰੂ ਦਾ ਜਿਗਰਾ ਹੈ ਜਿਹੜਾ ਬੰਦੇ ਦੇ ਸਾਰੇ ਦੁੱਖ ਸੁਣ ਸਕਦਾ ਹੈ ਤੇ ਉਹਦੇ ਉੱਤੇ ਪੜਦਾ ਵੀ ਪਾਉਂਦਾ ਹੈ, ਸਾਰੇ ਦੁੱਖ ਸੁਣ ਕੇ ਵੀ। ਤਾਂ ਹੁਣ ਦੱਸ ਤਾਂ ਕਿਸੇ ਨੂੰ ਸਕਦਾ ਨਹੀਂ, ਜਦੋਂ ਅੰਦਰ ਰਹਿ ਗਿਆ ਦਾਗ ਤੇ ਉਹਦਾ ਹੀ ਬਣਿਆ ਉਨਿੰਦਰਾ, ਬੜੀ ਵੱਡੀ ਬਿਮਾਰੀ। ਅੱਜ ਕੱਲ 60% ਲੋਕ ਇਹਦੇ ਤੋਂ ਪੀੜਿਤ ਹੋ ਗਏ। ਔਰ ਇੱਕ ਗੱਲ ਆਉਣ ਵਾਲੇ ਸਮੇਂ ਵਾਸਤੇ ਯਕੀਨੀ ਹੈ, ਜੇ ਪਦਾਰਥਵਾਦ ਦੀ ਦੌੜ ਵਿੱਚ ਮਨੁੱਖ ਇਸੇ ਤਰ੍ਹਾਂ ਦੌੜਦਾ ਰਿਹਾ ਜਿਵੇਂ ਅੱਜ ਦੌੜ ਰਿਹਾ ਤੇ ਆਉਣ ਵਾਲੇ 20-25 ਸਾਲਾਂ ਵਿੱਚ 50% ਲੋਕ ਪਾਗਲ ਹੋ ਜਾਣਗੇ, ਸ਼ਦਾਈ ਹੋਣ ਦੀ ਸੰਭਾਵਨਾ ਹੈ। ਕਿਉਂਕਿ ਵਾਸ਼ਨਾ ਹੀ ਇੰਨੀ ਵੱਧ ਗਈ ਹਰ ਇੱਕ ਚੀਜ਼। ਇਹ ਹੁਣ ਤਾਂ ਉਹ ਵੀ ਜਿਹੜੇ ਇਸ ਚੀਜ਼ ਦੀ ਸੋਚ ਕਰਦੇ ਨੇ ਕਿ ਹਰ ਇੱਕ ਚੌਥਾ ਆਦਮੀ ਜਿਨ੍ਹਾਂ ਨੂੰ ਅਸੀਂ ਪ੍ਰਗਤੀਸ਼ੀਲ ਦੇਸ਼ ਕਹਿੰਦੇ ਹਾਂ, ਜਿਨ੍ਹਾਂ ਨੇ ਵਿਕਾਸ ਕਰ ਲਿਆ, ਜਿਨ੍ਹਾਂ ਕੋਲ ਵਿਗਿਆਨ ਬੜਾ, ਜਿਨ੍ਹਾਂ ਦੀ ਰਸੋਈ ਦੇ ਵਿੱਚ ਸਾਧਨ ਬੜੇ ਨੇ, ਜਿਨ੍ਹਾਂ ਦੇ ਕੋਲ ਇੰਨਾ ਸਾਧਨ ਸਿਸਟਮ ਹੈ ਕਿ ਬਟਨ ਦਬਾਓ ਕੱਪੜੇ ਧੁੱਪ ਗਏ, ਬਟਨ ਦਬਾਓ ਘਰ ਸਾਫ਼ ਹੋ ਗਿਆ, ਸਭ ਕੁਝ ਬਟਨ ਨਾਲ ਹੁੰਦਾ ਹੈ। ਪਰ ਖੋਜ ਇਹ ਦੱਸਦੀ ਏ ਉਹਨਾਂ ਵਿੱਚੋਂ ਹਰ ਇੱਕ ਚੌਥਾ ਆਦਮੀ ਆਤਮ ਹੱਤਿਆ ਬਾਰੇ ਸੋਚ ਰਿਹਾ ਹੈ, ਕਰੇਗਾ ਨਹੀਂ, ਅਜੇ ਸੋਚਣਾ ਸ਼ੁਰੂ ਕਰ ਦਿੱਤਾ ਉਹਨੇ। ਇੱਕ ਅਵਸਥਾ ਹੈ ਜਿਹਦੇ ਵਿੱਚ ਬੰਦਾ ਮਰਨ ਬਾਰੇ ਸੋਚਦਾ ਰਹਿੰਦਾ ਹੈ, ਉਹਨੂੰ ਜਿਉਣਾ ਚੰਗਾ ਨਹੀਂ ਲੱਗਦਾ, ਤਾਂ ਉਹ ਸੋਚਦਾ ਰਹੇਗਾ। ਹੋਰ ਕੋਈ ਇਹਦਾ ਕਾਰਨ ਨਹੀਂ, ਕਾਰਨ ਸਿਰਫ ਹੈ ਕਿ ਦਾਗ ਦੋਸ਼ ਮੂੰਹ ਚੱਲਿਆ ਲਾਏ। ਤਾਂ ਹੁਣ ਤਾਂ ਅਜੇ ਨਹੀਂ, ਥੋੜਾ ਜਿਹਾ ਠਹਿਰ ਕੇ, ਅਜੇ ਤਾਂ ਅਸੀਂ ਰੀਸ ਕਰਨੀ ਸ਼ੁਰੂ ਕੀਤੀ ਹੈ ਪੱਛਮ ਦੀ, ਹੁਣ ਅਜੇ ਤਾਂ ਸਾਡੇ ਸੱਜਣਾਂ ਨੇ ਸ਼ੁਰੂ ਕੀਤਾ ਥੋੜੇ ਸਾਲਾਂ ਤੋਂ, ਬਈ ਐਸ਼ ਕਰੋ, ਖਾਓ ਪੀਓ, ਮੌਜ ਕਰੋ, ਹੱਲਾ ਗੁੱਲਾ ਕਰੋ। ਤਾਂ ਹੁਣੇ ਸਾਡੇ ਪਿੰਡਾਂ ਦੇ ਵਿੱਚ ਵੀ ਸਾਡੇ ਤਜਰਬੇਕਾਰਾਂ ਨੇ 5-7 ਸਾਲਾਂ ਤੋਂ ਕਿਹਾ ਵੀ ਜਿਹੜੀਆਂ ਵਿਆਹ ਸ਼ਾਦੀਆਂ ਕਰਨੀਆਂ ਨੇ ਅੰਨੇ ਵਾਹ ਕਰੋ, ਸ਼ਰਾਬ ਦੀ ਵਰਤੋਂ, ਨਸ਼ਿਆਂ ਦੀ ਭਰਮਾਰ, ਦਾਜ ਦਹੇਜ ਦੀ ਭਰਮਾਰ, ਭਰੂਣ ਹੱਤਿਆ। ਤਾਂ ਅਜੇ 7-8 ਸਾਲ ਹੀ ਹੋਏ ਨੇ, ਅੱਧੇ ਤਾਂ ਬਹਿ ਕੇ ਰੋ ਰਹੇ ਨੇ ਕੱਲੇ ਵੀ, ਹੁਣ ਕੀ ਕਰੀਏ, ਇਹਨੂੰ ਰੋਕੀਏ ਕਿਵੇਂ, ਇਹ ਬਿਮਾਰੀ ਖਾ ਜਾਏਗੀ। 50% ਬੰਦੇ ਅੰਦਰੋਂ ਰੋ ਰਹੇ ਨੇ ਵੀ ਇਹਨੂੰ ਰੋਕੋ ਕੋਈ, ਆਹ ਜਿਹੜੀ ਬਿਮਾਰੀ ਗੱਲ ਪਾ ਲਈ, ਆਪਣੀ ਸਭਿਅਤਾ ਬੜੀ ਵਧੀਆ ਸੀ, ਸਿੱਧਾ ਸਾਦਾ ਕੰਮ ਸੀ, ਹਰ ਇੱਕ ਸ਼ਾਦੀ ਪੱਛਮ ਦੇ ਟਾਈਪ ਤੇ ਹੋ ਰਹੀ ਹੈ, ਉਹਦੇ ਵੀ ਸ਼ਰਾਬ ਚੱਲਣੀ ਏ, ਉਹਦੇ ਅੰਦਰ ਨੱਚਣ ਗਾਉਣ ਵਾਲੇ ਆਉਣੇ ਨੇ, ਬੇਹਿਆਈ ਕਰਨੀ ਹੈ, ਦਾਜ ਦੀ ਸਿੱਧੀ ਮੰਗ ਕੀਤੀ ਜਾਂਦੀ ਏ, ਐਗਰੀਮੈਂਟ ਹੁੰਦੇ ਨੇ ਸਮਝੌਤੇ, ਕਿੰਨੇ ਲੱਖ ਲੈਣਾ। ਤਾਂ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਰਿਜ਼ਲਟ ਨੇ ਉਹ ਰਿਜ਼ਲਟ ਹੋਣਗੇ ਅਖੀਰ ਤੇ ਬੰਦੇ ਦੀ ਆਤਮ ਹੱਤਿਆ। ਤਾਂ ਹਰ ਇੱਕ ਚੌਥਾ ਆਦਮੀ ਇਹਦੇ ਬਾਰੇ ਸੋਚ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਦੱਸ ਦਿੱਤਾ ਸੀ ਕਿਉਂ ਹੋ ਰਿਹਾ ਹੈ। ਉਹ ਕਹਿੰਦੇ ਨੇ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸੁਵਾਦ, ਸਭੈ ਕਾਲਕ ਸਭਾ ਕਾਲਕ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਨ ਨਾ ਹੀ ਜਾਏ। ਹੁਣ ਥਾਂ ਨਹੀਂ ਮਿਲਦੀ ਕਿਤੇ ਬਹਿਣ ਲਈ, ਅੱਗੇ ਫਿਰ ਇਹਦਾ ਇਲਾਜ ਦੱਸਿਆ ਕਾਹਦੇ ਨਾਲ ਠੀਕ ਹੋ ਸਕਦਾ, ਕਰੀਏ ਕੀ। ਤਾਂ ਅੱਗੇ ਬਚਨ ਕੀਤੇ ਕਹਿੰਦੇ ਕਰਮ ਮਿਲੈ ਆਖਣ ਤੇਰਾ ਨਾਮ। ਇੱਕੋ ਚੀਜ਼ ਹੈ, ਇੱਕ ਹੀ ਚਾਬੀ ਹੈ ਜਿਹਦੇ ਨਾਲ ਸਾਰੇ ਤਾਲੇ ਖੁੱਲ ਸਕਦੇ ਨੇ, ਨਹੀਂ ਤੇ ਸਾਰੀਆਂ ਚਾਬੀਆਂ ਨਾਲ ਇੱਕ ਵੀ ਤਾਲਾ ਨਹੀਂ ਖੁੱਲਦਾ। ਉਹਨੂੰ ਨਾਉਂ ਕਿਹਾ, ਉਹਨੂੰ ਬਾਣੀ ਕਿਹਾ ਹੈ। ਇਸ ਲਈ ਸਾਹਿਬ ਕਹਿੰਦੇ ਕਰਮ ਮਿਲੈ, ਫਿਰ ਗੁਰੂ ਅੱਗੇ ਅਰਦਾਸ ਕਰ। ਕਰਮ ਦਾ ਅਰਥ ਹੈ ਰਹਿਮਤ, ਤਰਸ ਕਰੋ। ਕਰਮ ਦਾ ਅਰਥ ਹੈ ਕਿਰਪਾ, ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਕਰਮ ਮਿਲੈ ਆਖਣ ਤੇਰਾ ਨਾਮ, ਜਿਤ ਲੱਗ ਤਰਨਾ ਹੋਰ ਨਹੀਂ ਥਾਂ। ਬਸ ਇਹ ਤਰੀਕਾ, ਹੋਰ ਕੋਈ ਰਾਹ ਨਹੀਂ ਹੈ। ਜ਼ਿੰਦਗੀ ਨੂੰ ਜੇ ਕੋਈ ਚੀਜ਼ ਬੈਲੈਂਸ ਵਿੱਚ ਕਰ ਸਕਦੀ ਹੈ, ਰਾਹ ਦਿਖਾ ਸਕਦੀ, ਉਹ ਗੁਰੂ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ। ਜਿਤ ਲੱਗ ਤਰਨਾ ਹੋਰ ਨਹੀਂ ਥਾਂ, ਇਹ ਤਰੀਕਾ ਹੈ। ਤਾਂ ਜਿਹੜੀ ਮੈਂ ਅੱਜ ਦਾ ਵਿਸ਼ਾ ਸਾਂਝਾ ਤੁਹਾਡੇ ਨਾਲ ਕਰ ਰਿਹਾ ਸੀ, ਕਿੰਨੇ ਕਰਮ ਨੇ, ਤਾਂ ਇੱਥੋਂ ਆਪਾਂ ਅੱਗੇ ਚਲੇ ਗਏ ਸੀ। ਇੱਕ ਲੇਖ ਪਰਮਾਤਮਾ ਨੇ ਲਿਖਿਆ ਜਿਹਦੇ ਕਰਕੇ ਸਾਡਾ ਪਹਿਲਾ ਜਨਮ, ਅੱਗੋਂ ਅਸੀਂ ਲੇਖ ਤੇ ਲੇਖ ਚੜਾ ਦਿੱਤੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਕ੍ਰੋਧ ਕਿਉਂ ਆਇਆ? ਕਾਮਯਾਬੀ ਨਹੀਂ ਮਿਲੀ, ਕ੍ਰੋਧ ਆਉਂਦਾ। ਇੱਕ ਜ਼ਿਮੀਦਾਰ ਸਾਰੀ ਰਾਤ ਫਿਰਦਾ ਰਹੇ ਖੇਤ ਵਿੱਚ ਪਾਣੀ ਲਾ ਕੇ, ਜੇ ਕਿਤੇ ਅਣਗਹਿਲੀ ਨਾਲ ਉਹਦਾ ਪਾਣੀ ਟੁੱਟ ਜਾਏ, ਖੇਤ ਉਹਦਾ ਰਹਿ ਜਾਏ ਸੁੱਕਾ, ਤੇ ਫਿਰ ਨੌਕਰ ਨੂੰ ਸਵੇਰੇ ਉੱਠ ਕੇ ਗਾਲਾਂ ਕੱਢਦਾ, ਝਗੜਦਾ ਹੈ, ਦੁਖੀ ਹੁੰਦਾ, ਸਾਰਾ ਦਿਨ ਉਹਦੇ ਵਿੱਚੋਂ ਕ੍ਰੋਧ ਦੇ ਭਾਂਬੜ ਉੱਠਦੇ ਨੇ, ਕ੍ਰੋਧ ਆਉਂਦਾ। ਇਸੇ ਤਰ੍ਹਾਂ ਬੰਦੇ ਦੀ ਜ਼ਿੰਦਗੀ ਹੈ ਇਸ ਖੇਤ ਨੂੰ ਸਿੰਚਣਾ, ਜੀਵਨ ਨੂੰ ਨਾਮ ਦੇ ਪਾਣੀ ਨਾਲ। ਤਾਂ ਜਦੋਂ ਸਾਰੀ ਉਮਰ ਧਿਆਨ ਨਾ ਰੱਖਿਆ, ਗੁਰੂ ਦੀ ਗੱਲ ਨਾ ਮੰਨੀ, ਤੇ ਜਦੋਂ ਅਖੀਰਲਾ ਵਕਤ ਆਉਣ ਲੱਗਾ, ਉਦੋਂ ਵੇਖਿਆ ਵੀ ਪਾਣੀ ਤੇ ਆਸੇ ਪਾਸੇ ਟੁੱਟਿਆ ਰਿਹਾ, ਖੇਤ ਤੇ ਸੁੱਕੇ ਦਾ ਸੁੱਕਾ ਹੀ ਰਹਿ ਗਿਆ। ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਤਾਂ ਫਿਰ ਕੀ ਹੁੰਦਾ? ਅੱਠਵੇਂ ਕ੍ਰੋਧ ਹੋਆ ਤਨ ਨਾਸ, ਕ੍ਰੋਧ ਹੀ ਕ੍ਰੋਧ, ਗੁੱਸਾ ਹੀ ਗੁੱਸਾ। ਇਸ ਕਰਕੇ ਜੇ ਬੁਢੇਪੇ ਵਿੱਚ ਗੁੱਸਾ ਆਉਂਦਾ ਹੈ, ਬੰਦਾ ਭਾਵੇਂ ਧਾਰਮਿਕ ਵੀ ਕਿਉਂ ਨਾ ਹੋਵੇ, ਗੁੱਸਾ ਬਹੁਤ ਆਉਂਦਾ ਹੈ। ਇਹ ਉਹਨਾਂ ਦੀ ਪ੍ਰੋਬਲਮ ਬਹੁਤ ਵੱਡੀ। ਤਾਂ ਉਹਦਾ ਕਾਰਨ ਹੈ ਕਿ ਜਿਹੜੇ ਕੰਮ ਕੀਤੇ ਨੇ ਉਹਨਾਂ ਵਿੱਚੋਂ ਮਿਲਿਆ ਕੁਝ ਨਹੀਂ, ਬਸ ਇੱਕੋ ਹੀ ਕਾਰਨ ਹੈ। ਤੇ ਹੁਣ ਉਹ ਕੰਮ ਕਰਨਾ ਚਾਹੀਦਾ। ਜਿਹੜੇ ਧੰਦਿਆਂ ਵਿੱਚ ਲੱਗੇ ਰਹੇ, ਉਹਨਾਂ ਧੰਦਿਆਂ ਵਿੱਚੋਂ ਨਹੀਂ ਕੋਈ ਪ੍ਰਾਪਤੀ ਹੋਈ, ਤੇ ਜੇ ਬਾਹਰੋਂ ਬਾਹਰੋਂ ਕੁਝ ਪੜ੍ਹਦੇ ਵੀ ਰਹੇ ਹਾਂ, ਤੇ ਨੀਅਤ ਕੋਈ ਨਹੀਂ ਸੀ ਵਿੱਚ, ਅੰਦਰ ਕਿਤੇ ਹੋਰ ਰੁੱਝਿਆ ਰਿਹਾ ਸੀ, ਅੰਦਰ ਕਿਸੇ ਹੋਰ ਗੱਲਾਂ ਦੇ ਵਿੱਚ ਫਸਿਆ ਰਿਹਾ। ਉਹ ਕੰਮ ਚੰਗੀ ਤਰ੍ਹਾਂ ਨੇ ਕੀਤਾ ਜਿਹੜਾ ਪੜ੍ਹਿਆ ਸੀ, ਜਾਂ ਜਿਹਨੂੰ ਦੁਹਰਾਇਆ ਸੀ, ਜਾਂ ਜਿਹਨੂੰ ਸੁਣਿਆ ਸੀ, ਉਹਨੂੰ ਕੀਤਾ ਤਾਂ ਹੈ ਹੀ ਨਹੀਂ ਜੀਵਨ ਵਿੱਚ। ਇਸ ਕਰਕੇ ਕ੍ਰੋਧ ਹੈ। ਅੱਠਵੇਂ ਕ੍ਰੋਧ ਹੋਆ ਤਨ ਨਾਸ਼। ਫਿਰ ਅੱਗੇ ਬਚਨ ਕਹਿੰਦੇ ਨੌਵੇਂ ਧੌਲੇ ਉਭੇ ਸਾ। ਨੌਵਾਂ ਜਿਹੜਾ ਲੇਖ ਹੈ ਉਹਦੇ ਵਿੱਚ ਧੌਲੇ ਕੇਸ ਚਿੱਟੇ, ਤੇ ਉਭੇ ਸਾਹ ਦਾ ਮਤਲਬ ਇਹ ਸਵਾਸ ਖਿੱਚ ਕੇ ਆਉਂਦੇ ਨੇ, ਸਰੀਰ ਦੀ ਕਲਾ ਜਿਹੜੀ ਖਰਾਬ ਹੋਣੀ ਸ਼ੁਰੂ ਹੋ ਗਈ, ਸਵਾਸ ਪੂਰੇ ਫੇਫੜੇ ਕੰਮ ਨਹੀਂ ਕਰਦੇ। ਨੌਵੇਂ ਧੌਲੇ ਉਭੇ ਸਾਹ, ਦਸਵੇਂ ਦੱਦਾ ਹੋਆ ਸਵਾਹ। ਦਸਵਾਂ ਲੇਖ ਕੀ ਸੀ? ਜ਼ਿੰਦਗੀ ਸਵਾਹ ਬਣ ਗਈ। ਗਏ ਸੇ ਗੀਤ ਪੁਕਾਰੀ ਧਾਹ। ਹੁਣ ਗੀਤਾਂ ਦੀ ਥਾਂ ਤੇ ਧਾਵਾਂ ਨਿਕਲਦੀਆਂ, ਧਾਹ ਮਾਰਨੀ ਜਿਵੇਂ ਰੋਂਦਾ ਆਦਮੀ ਕੋਈ। ਸੇ ਗੀਤ, ਜਿਹੜੇ ਸਰੀਰ ਦੇ ਅੰਦਰੇ ਗੀਤ ਗਾਉਂਦੇ ਸਨ, ਹੁਣ ਉਹਨਾਂ ਨਾਲ ਗਾਉਣ ਲੱਗਦਾ ਤੇ ਗਾਉਣਾ ਅੰਜ ਲੱਗਦਾ ਜਿਵੇਂ ਰੋ ਰਿਹਾ ਹੈ। ਵੈਸੇ ਬੰਦਾ ਛੱਡਦਾ ਹੈ ਨਹੀਂ, ਜਿੰਨਾ ਚਿਰ ਜਵਾਨੀ ਹੈ ਨਾ ਸਰੀਰ ਚ ਤਾਕਤ, ਉਹਨਾਂ ਚਿਰ ਤੇ ਗੀਤ ਦਿਸਦੇ ਨੇ ਬੰਦਾ ਜਿਹੜੇ ਕਰਮ ਕਰਦਾ, ਤੇ ਜਦੋਂ ਬੁਢੇਪਾ ਆ ਗਿਆ ਗੀਤ ਨਹੀਂ, ਉਹ ਤੇ फिर रोना धोना हो गया, जिंदगी रोने नाल भर गई। बाकी बंदा छड़दा नहीं। हुण तां एक रिवाज चलिया भी 80 साल की उम्र विच बर्थडे, और मैं 85 साल तक भी वेख्या कि वह कहिंदे असी मना रहे हैं कि व्याह की वरेगंढ, दोवें व्हीलचेयर ते बैठे हुए ने, 85-85 साल की उम्र है, उठाया नहीं जाता, दूसरों को चुक के खड़ा करना पैंदा। की मना रहे हो? व्याह की वरेगंढ। कहिंदे उदों ये सारे चीजा है नहीं सन साडे व्याह विच, केड़िया नचण गाउण वाले उदों नहीं सन हुंदे, जद हुण बुलाओ फिर करना एक बार। तां सारी उम्र करदे रहो साल बाद। हुण तां इह शादी भी इस तरह लगदी है जिवें गए से गीत पुकारी ता, इह ते हसना भी रोण विच बदल गया। हुण ते इह हसना छड देना चाहीदा है। हुण ते बंदा हसदा है, अंदरों कहिंदा मैं हस रहा, ते बाहर कहिंदा है रो रहा है, क्योंकि सारा कुछ बदल गया। गुरु तेग बहादुर साहब जी ने जिक्र किया है, वो कहिंदे सिर कंपियो, सिर कंबदा पिया, पग डगमगे, पग कहिंदे पैरां नूं, पैर थिड़कदे ने तुरन लगे, सिर कंपियो, पग डगमगे, नैण जोत ते हीन, अखां विच नजर नहीं, एक बंदे दे चार चार दिसदे ने। कहो नानक एह विद पई, यह हालत बन गई है, तो न हर रस लीन, पर अजे भी ये मूर्ख जेड़ा रब वाले पासे तुरन नूं तैयार नहीं, फिर भी पिछे पैर खिंचदा है। तो न हर रस लीन। इस करके जदों नौजवानों की शादी होंदी है, इन्ना चा उन्होंने नहीं होंदा। तां जिहड़े कई लोग कहिंदे ना भी अमृत तां छकना है, पर छोटे पुत्र की शादी कर ली जां पोतरे की, तां उहदे विच उस तों बाद करांगे। तां इह नहीं कि उन्हां ने उन्हां दी शादी वेखणी हुंदी, नहीं, उन्हां दे डूंघे मन नूं फोल के वेखो। कई वारी बड़े बड़े बजुर्ग नौजवानां दीआं शादियां विचों अपनी शादी वेखदे ने, अपनी इच्छा पूर्ती करदे ने। उह कहिंदे जदों असीं कराई सी उदों पता नहीं लगा होगी, उदों नहीं किसे नूं लगदा, हुण वालिआं नूं वी नहीं लगदा, पता नहीं लगा कदों हो गया, पता हुण लगा विआह की हुंदा। चलो हुण आप ते करा नहीं सकदे, उह वी समाज ने रस्सा पाया होया, नहीं ते कुछ दा कुछ होवे, उह वी पता है भी चलना नहीं, तां उह कहिंदे चलो दो चार दिन उस कल्पना नूं अपने जीवन विच हंडा लईए, उहनूं दोहरा लईए जीवन दे विच। किन्ना आदमी भिखारी है, किन्ना यतीम हो गया है शरीर दे पिछे। जिहड़ा राह सी जिहड़ा सतगुरु ने दस्या कि जीवन दे तू तरीके दे नाल चल, ढंग दे नाल, रोकिया नहीं, समा दिता है हर एक नूं। जदों आदमी का बचपन है उन्हूं बचपन का समा दिता है, जवानी विच जवानी का समा दिता है, बुढ़ेपे विच बुढ़ेपे की गल की गई, पर ये बंदे की यतीमता है। गए से गीत, हुण गीत खत्म हो गए। बाबा फरीद जी कहिंदे चबण चलण रतन से सुनियर बह गए, चबण दा अर्थ दंद, चबण वाले दंद खत्म हो गए, चलण चलण दा अर्थ गोडे जवाब दे गए, रतन रतन कहिंदे अखां नूं, अखां जवाब दे गईआं, से सुनियर सुनियर कहिंदे कन्नां नूं, चलण चबण रतन से सुनियर बह गए, हेड़े मुती ता हुण कहिंदे तुरदा है, बोलदा है, वेखदा है, ते लगदा इंजे जिवें तुरदा इधर नूं ही जांदा इधर नूं है। लाइनमेंट खराब हो गई, कस गया टायर, जिंदगी दा रस्ता खराब हो गया, वेंदा इधर नूं है, दिसदा दूसरे पासे है, सारियां चीजां कम देना बंद कर गईआं। तां साहिब कहिंदे चलण चबण रतन से सुनियर बह गए, हेड़े मुती धा, हेड़ा कहिंदे शरीर नूं, शरीर ने फिर धा मारी, से जानी चल गए, ਜਿਹੜੇ ਮਿੱਤਰ ਮੇਰੇ ਨਾਲ ਜਨਮ ਲੈ ਕੇ ਆਏ ਸੀ, ਅੱਖਾਂ ਕੰਨ ਨੱਕ ਸੇ ਜਾਨੀ ਦਾ ਅਰਥ ਪਿਆਰੇ, ਚੱਲ ਗਏ। ਚੱਲ ਗਏ ਦਾ ਮਤਲਬ ਮਰ ਗਏ, ਕਮਜ਼ੋਰ ਹੋ ਗਏ, ਸਾਥ ਦੇਣਾ ਛੱਡ ਗਏ। ਪਰ ਦੁੱਖ ਇਸ ਚੀਜ਼ ਦਾ ਵੀ ਮਨ ਵਿੱਚ ਉਸੇ ਤਰ੍ਹਾਂ ਸਰੀਰ ਜਵਾਬ ਦੇ ਗਿਆ। ਤਾਂ ਗਏ ਸੇ ਗੀਤ ਪੁਕਾਰੀ ਤਾਂ ਉੱਡਿਆ ਹੰਸ ਦਸਾਏ ਰਾਹ, ਜਿਹੜਾ ਰਾਹ ਬਣਾਇਆ ਸੀ ਜ਼ਿੰਦਗੀ ਦਾ ਹੰਸ ਉਸ ਰਾਹ ਤੇ ਤੁਰ ਪਿਆ। ਉੱਡਿਆ ਹੰਸ ਦਸਾਏ ਰਾਹ, ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ, ਡੁੱਬਾ ਸੰਸਾਰ, ਡੁੱਬ ਗਈ ਦੁਨੀਆ ਗੁਰੂ ਤੋਂ ਬਿਨਾਂ, ਭ੍ਰਸ਼ਟ ਹੋ ਗਈ, ਖੁਆਰ ਹੋ ਗਿਆ ਸੰਸਾਰ। ਗੁਰੂ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ। ਇਸ ਕਰਕੇ ਇਹ 10 ਲੇਖ ਬੰਦੇ ਨੇ ਆਪ ਲਿਖੇ ਨੇ। ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ, 2 ਤਰ੍ਹਾਂ ਦੇ ਲੇਖ ਨੇ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਲੇਖ ਨਾ ਮਿਟੇਈ ਹੇ ਸਖੀ ਜੋ ਲਿਖਿਆ ਕਰਤਾਰ। ਉਹ ਕਿਹੜਾ ਨਹੀਂ ਮਿਟਦਾ, ਬਾਕੀ ਮਿਟ ਸਕਦੇ ਨੇ। ਇਹ ਜਿਹੜਾ ਸ਼ਬਦ ਹੈ ਨਾ ਵੀ ਲੇਖ ਨਾ ਮਿਟੇਈ ਹੇ ਸਖੀ, ਇਹ ਜਿਹੜੇ ਕਰਮ ਬੰਦੇ ਨੇ ਕੀਤੇ ਨੇ ਉਹਨਾਂ ਬਾਰੇ ਨਹੀਂ, ਨਹੀਂ ਤੇ ਧਰਮ ਦੀ ਸਾਰੀ ਫਿਲਾਸਫੀ ਗਲਤ ਹੋ ਜਾਏਗੀ ਜੇ ਅਰਥ ਕਰ ਦਿੱਤੇ ਤਾਂ। ਫਿਰ ਗੁਰੂ ਵਿੱਚ ਕਿਉਂ ਆਇਆ ਜੇ ਲੇਖ ਨਹੀਂ ਮਿਟ ਸਕਦੇ ਤਾਂ? ਮਿਟ ਸਕਦੇ ਨੇ, ਕੁਝ ਵੀ ਬਦਲ ਸਕਦਾ। ਇਸ ਲਈ ਜਿਹੜਾ ਗੁਰੂ ਤੇ ਭਰੋਸਾ ਰੱਖਦਾ ਹੈ ਉਹ ਹੱਥ ਦੀਆਂ ਰੇਖਾਵਾਂ ਤੇ ਭਰੋਸਾ ਨਹੀਂ ਰੱਖਦਾ, ਕਿਉਂਕਿ ਉਹਨੂੰ ਪਤਾ ਹੈ ਗੁਰੂ ਦਾ ਮਤਲਬ ਹੀ ਇਹ ਹੈ ਜਿਹੜਾ ਪੁਰਾਣੀਆਂ ਰੇਖਾਵਾਂ ਖਤਮ ਕਰਦਾ ਤੇ ਨਵੀਆਂ ਪਾਉਂਦਾ। ਗੁਰੂ ਦੇ ਅਰਥ ਹੀ ਇਹ। ਹਾਂ, ਇਹਦੇ ਵਿੱਚ ਜੇ ਕਿਤੇ ਨਹੀਂ ਬਦਲ ਰਿਹਾ ਤੇ ਵਿਗਿਆਨ ਬੜਾ ਲੰਬਾ ਹੈ ਜੀਵਨ ਦਾ, ਕੋਈ ਗੱਲ ਹੋਵੇਗੀ, ਸਮਾਂ ਲੱਗੇਗਾ, ਜਾਂ ਅਸੀਂ ਠੀਕ ਨਹੀਂ ਕਰ ਰਹੇ, ਜਾਂ ਅਜੇ ਸਾਡਾ ਵਕਤ ਨਹੀਂ ਆਇਆ, ਕਰ ਸਕਦਾ ਹੈ। ਜਿਹੜੇ ਲੇਖ ਬੰਦੇ ਨੇ ਆਪ ਲਿਖੇ ਨੇ ਗੁਰੂ ਉਹਨਾਂ ਨੂੰ ਬਦਲ ਸਕਦਾ ਹੈ, ਕਰ ਸਕਦਾ ਸਭ ਕੁਝ। ਜੇ ਨਹੀਂ ਕਦੇ ਹੋ ਰਿਹਾ ਉਹਦਾ ਕੋਈ ਕਾਰਨ ਹੈ। ਕਈ ਵਾਰੀ ਗੁਰੂ ਲੇਖ ਮਿਟਾਉਂਦਾ, ਮੈਂ ਬੇਨਤੀ ਕਰਦੇ ਹਾਂ, ਮੈਂ ਬੜੇ ਇਸ ਤਰ੍ਹਾਂ ਦੇ ਸਰੀਰ ਵੇਖੇ ਕਿ ਗੁਰੂ ਨੇ ਉਹਨਾਂ ਤੇ 2-2 ਮਹੀਨਿਆਂ ਬਾਅਦ ਕਿਰਪਾ ਕੀਤੀ, ਮਾਂਜਾ ਮਾਰਿਆ ਕੱਟੇ, ਪਰ ਅੰਦਰ ਲੀਆਂ ਇੰਨੀਆਂ ਪੁਰਾਣੀਆਂ ਨੇ, ਪਰਤ ਕੇ ਫਿਰ ਉਹਨਾਂ ਨੂੰ ਲੈ ਆਉਂਦੇ ਨੇ, ਫਿਰ ਫੜ ਲੈਂਦੇ ਨੇ, ਛੱਡਦਾ ਨਹੀਂ ਮਨ। ਉਹਦੇ ਅੰਦਰ ਪ੍ਰੈਕਟਿਸ ਇੰਨੀ ਹੈ ਮੰਦ ਕਰਮਾਂ ਨੂੰ ਇਕੱਠੇ ਕਰਨ ਦੀ, ਤੇ ਗੁਰੂ ਨੇ ਕੀਤੀ ਕਿਰਪਾ, ਮਿਟਾ ਦਿੱਤੇ, ਥੋੜਾ ਜਿਹਾ ਮਨ ਹੋਇਆ ਜੁੜਨਾ ਸ਼ੁਰੂ। ਤਾਂ ਮੈਂ ਆਪ ਇਸ ਤਰ੍ਹਾਂ ਦੇ ਸਰੀਰ ਵੇਖੇ, ਕਹਿੰਦੇ ਮਨ ਜਿੱਦਣ ਜੁੜਨਾ ਸ਼ੁਰੂ ਹੁੰਦਾ ਹੈ ਬਾਣੀ ਵਿੱਚ, ਬਸ 2-4 ਦਿਨ ਜੁੜਦਾ ਹੈ ਤੇ ਅੰਦਰ ਇੱਕ ਤਲਖੀ ਜੀ ਉੱਠਦੀ ਹੈ, ਬਸ ਫਿਰ ਖਿਲਰ ਜਾਂਦਾ। ਫਿਰ ਉਹ ਭਾਸ਼ਾ ਐਸੀ ਬੋਲ ਪੈਂਦੇ ਨੇ ਕਿ ਉਹ ਸ਼ਬਦ ਹੀ ਉਹਨਾਂ ਦੇ ਕਰਮਾਂ ਨੂੰ ਫਿਰ ਵਾਪਸ ਲੈ ਆਉਂਦੇ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿਰ ਵਾਪਸ ਖਿੱਚ ਲੈ। ਗੁਰੂ ਮੇਟਦਾ ਹੈ, ਮੇਟ ਸਕਦਾ ਹੈ। ਨੁਕਸ ਹੈ ਕਿਸੇ ਰਾਹ ਵਿੱਚ ਤਾਂ ਜਿਹੜਾ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਉਹ ਕਿਹੜਾ ਲੇਖ ਹੈ? ਉਹ ਲੇਖ ਹੈ ਸਭ ਤੋਂ ਪਹਿਲਾਂ ਜਿਹੜਾ ਅਕਾਲ ਪੁਰਖ ਨੇ ਨਾਮ ਦਾ ਲੇਖ ਪਾਇਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਨਹੀਂ ਮਿਟਦਾ, ਕਦੇ ਨਹੀਂ ਮਿਟੇਗਾ। ਭਾਵੇਂ ਕੋਈ ਪਾਪੀ ਹੋ ਜਾਏ, ਔਰੰਗਜ਼ੇਬ ਹੋ ਜਾਏ, ਕੋਈ ਹੋ ਜਾਏ, ਤਾਂ ਹੀ ਤੁਸੀਂ ਕਲਗੀਧਰ ਪਾਤਸ਼ਾਹ ਦਾ ਜ਼ਫਰਨਾਮਾ ਉਹਦੇ ਅਰਥ ਸੁਣਦੇ ਹੋ ਨਾ। ਉਹ ਔਰੰਗਜ਼ੇਬ ਨੂੰ ਕਹਿੰਦੇ ਨੇ ਜੇ ਅਜੇ ਵੀ ਤੂੰ ਮੇਰੇ ਕੋਲ ਆਏ, ਕਮਾਲ ਦੀ ਗੱਲ ਹੈ, ਉਹ ਬੰਦਾ ਜਿਹਦੇ ਹੁਕਮ ਦੇ ਨਾਲ ਪਿਤਾ ਦਾ ਸੀਸ ਕੱਟਿਆ ਗਿਆ ਹੋਵੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿਹਦੇ ਹੁਕਮ ਦੇ ਨਾਲ ਚਾਰੇ ਬੱਚੇ ਸ਼ਹੀਦ ਕੀਤੇ ਜਾਣ, ਮਾਤਾ ਸ਼ਹੀਦ ਕੀਤੀ ਜਾਏ, ਘਰ ਛੁੱਟ ਜਾਏ, ਉਸ ਬੰਦੇ ਨੂੰ ਇਹ ਕਹਿਣਾ ਕਿ ਜੇ ਤੂੰ ਮੇਰੇ ਕੋਲ ਆਏ ਨਾ ਨੀਅਤ ਨਾਲ, ਅਜੇ ਵੀ ਤੈਨੂੰ ਮੈਂ ਸਿੱਧਾ ਰਾਹ ਦਿਖਾਵਾਂਗਾ, ਅਜੇ ਵੀ ਤੈਨੂੰ ਰਾਹ ਦੱਸਾਂਗਾ। ਗੁਰੂ ਨੇ ਇਕੱਲੀ ਤਲਵਾਰ ਨਹੀਂ ਫੜਾਈ, ਬਖਸ਼ਣਾ ਵੀ ਸਿਖਾਇਆ ਕਿਸੇ ਥਾਂ ਤੇ। ਅਸੀਂ ਗੁਰੂ ਅੱਗੇ ਤੇ ਅਰਦਾਸ ਰੋਜ਼ ਕਰਨੇ ਆ ਜੀ, ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ, ਪਰ ਆਪਣੀ ਜ਼ਿੰਦਗੀ ਵਿੱਚ ਕਦੀ ਕਿਸੇ ਨੂੰ ਬਖਸ਼ਿਆ ਨਹੀਂ ਹੈ। ਜਿਹੜਾ ਸਾਡੇ ਹੱਥ ਵਿੱਚ ਆ ਗਿਆ ਮਲ ਕੇ ਰੱਖ ਦਿੱਤਾ, ਤੇ ਫਿਰ ਖੁਸ਼ ਹੋਏ ਵੀ ਹੁਣ ਸਿਖਾ ਦਿੱਤਾ ਨਾ ਸਬਕ, ਤੇ ਗੁਰੂ ਇਹ ਵੇਖਦਾ ਨਹੀਂ। ਫਿਰ ਧਰਮਰਾਜ ਵੀ ਇੱਕ ਸਵਾਲ ਪੁੱਛੇਗਾ, ਕਿਉਂਕਿ ਆਦਮੀ ਉੱਥੇ ਜਾ ਕੇ ਅਪੀਲ ਕਰਦਾ, ਜਦੋਂ ਸਜ਼ਾ ਸੁਣਾਈ ਜਾਂਦੀ ਹੈ ਜ਼ਰੂਰ ਰੋਂਦਾ ਪੁਕਾਰਦਾ ਕਿ ਕੁਝ ਰਿਆਇਤ ਕਰੋ, ਕੁਝ ਛੱਡ ਦਿਓ, ਕੁਝ ਤਰਸ ਕਰ ਦਿਓ। ਪਰ ਉਧਰੋਂ ਫਿਰ ਇੱਕ ਨਵੀਂ ਲਿਸਟ ਫੋਲੀ ਜਾਂਦੀ ਹੈ, ਕਦੀ ਇਸ ਕਿਸੇ ਬੰਦੇ ਨੂੰ ਮੁਆਫ ਕੀਤਾ ਫਿਰ ਤਾਂ ਇਹਨੂੰ ਵੀ ਥੋੜਾ ਜਿਹਾ ਕਰ ਦੇ, ਵਿੱਚੋਂ 50% ਡਿਸਕਾਊਂਟ ਹੋ ਜਾਏ, ਛੱਡ ਦਿੱਤਾ ਜਾਏ। ਤਾਂ ਜਦੋਂ ਲਿਸਟ ਵੇਖੀ ਜਾਏ, ਇਹਨੇ ਕਦੀ ਕਿਸੇ ਨੂੰ ਮੁਆਫ ਨਹੀਂ ਕੀਤਾ, ਕਦੀ ਕਿਸੇ ਨੂੰ ਮੁਆਫ ਨਹੀਂ ਕੀਤਾ, ਤਾਂ ਫਿਰ ਉਧਰੋਂ ਵੀ ਜਵਾਬ ਹੈ, ਜਾਂ ਚਲਾ ਜਾ, ਤੂੰ ਕਿਸੇ ਨੂੰ ਮੁਆਫ ਕੀਤੇ ਨੀ, ਮੈਂ ਕਿਉਂ ਕਰਾਂ, ਮੈਂ ਉਹਨੂੰ ਕਰ ਸਕਣਾ ਜੇ ਤੇਰੇ ਅੰਦਰ ਮੁਆਫੀ ਦੇਣ ਦੀ ਇੱਛਾ ਹੈ। ਤਾਂ ਜਿਹੜਾ ਅੰਦਰ ਦਾ ਲੇਖ ਹੈ ਨਾ, ਨਾਮ, ਉਹ ਨਹੀਂ ਮਿਟਦਾ, ਕੋਈ ਜਿੰਨਾ ਮਰਜ਼ੀ ਪਾਪ ਕਰੇ, ਉਹਦੀ ਉਮੀਦ ਹੈ। ਇਸ ਕਰਕੇ ਵੱਡੇ ਤੋਂ ਵੱਡੇ ਪਾਪੀ ਨੂੰ ਵੀ ਗੁਰੂ ਨੇ ਬਾਹਰ ਨਹੀਂ ਕੱਢਿਆ, ਝਿੜਕਿਆ ਜ਼ਰੂਰ, ਉਹਦਾ ਪਾਪ ਜ਼ਰੂਰ ਦੱਸਿਆ, ਉਹ ਲੇਖ ਨਹੀਂ ਮਿਟਦਾ, ਬਾਕੀ ਦੇ ਲੇਖ ਮਿਟ ਸਕਦੇ ਨੇ। ਇਸ ਕਰਕੇ ਦੋ ਤਰ੍ਹਾਂ ਦੇ ਲੇਖ ਨੇ ਜ਼ਿੰਦਗੀ ਵਿੱਚ ਜਿਹੜੇ ਲਿਖਾ ਕੇ ਅਸੀਂ ਆਏ ਹਾਂ। ਪਹਿਲੇ ਲੇਖ ਹਨ, ਗੁਰੂ ਅੰਗਦ ਦੇਵ ਜੀ ਕਹਿੰਦੇ, ਸ਼ਾਹ ਚੱਲੇ ਬਣਜਾਰਿਆ ਲਿਖਿਆ ਦੇਵੈ ਨਾਲ। ਜਦੋਂ ਆਦਮੀ ਇੱਥੇ ਆਇਆ, ਸਰੀਰ ਧਾਰਨ ਕੀਤਾ, ਉਹਨੇ ਪਰਮਾਤਮਾ ਸ਼ਾਹ ਨੇ, ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖੀ ਬਣਜਾਰੇ ਨੂੰ, ਜਿਨ੍ਹੇ ਇਸ ਧਰਤੀ ਤੇ ਆ ਕੇ ਵਪਾਰ ਕਰਨਾ ਸਵਾਸਾਂ ਦਾ, ਨਾਮ ਦਾ, ਸ਼ਾਹ ਚੱਲੇ ਬਣਜਾਰਿਆ ਲਿਖਿਆ ਦੇਵੈ ਨਾਲ, ਤੇ ਨਾਲ ਉਹਨੂੰ ਲਿਖ ਕੇ ਦੇ ਦਿੰਦਾ ਵੀ ਤੂੰ ਜਾ ਕੇ ਕੀ ਕਰਨਾ, ਸਾਰਾ ਲਿਖਿਆ ਹੋਇਆ ਕੀ ਕਰਨਾ। ਇੱਕ ਗੱਲ ਅਸੀਂ ਕਹਿੰਦੇ ਹਾਂ, ਜੋ ਕੁਝ ਅਸੀਂ ਕਰ ਰਹੇ ਹਾਂ ਉਹ ਲਿਖਿਆ ਹੋਇਆ, ਖਿਆਲ ਰੱਖਣਾ ਥੋੜਾ ਜਿਹਾ। ਕਈ ਵਾਰੀ ਬੰਦਾ ਇੰਨਾ ਬੇਈਮਾਨ ਹੈ, ਕਰਦਾ ਮਨ ਮਰਜ਼ੀ, ਕਹਿੰਦਾ ਲਿਖਿਆ ਸੀ ਰੱਬ ਨੇ, ਥੋੜੀਆਂ ਜਿਹੀਆਂ ਗੱਲਾਂ ਨੂੰ ਬਿਲਕੁਲ ਸਾਫ ਸਾਫ ਸਮਝਣਾ ਚਾਹੀਦਾ। ਰੱਬ ਨੇ ਲਿਖਿਆ ਸੀ, ਜ਼ਰੂਰੀ ਨਹੀਂ ਬੰਦਾ ਉਹੀ ਕਰੇ ਜਿਹੜਾ ਰੱਬ ਨੇ ਲਿਖਿਆ, ਨਹੀਂ ਜ਼ਰੂਰੀ ਹੈ, ਧਿਆਨ ਦੇਣਾ। ਕਿਉਂਕਿ ਅੱਗੋਂ ਇੱਕ ਹੋਰ ਵਿਸ਼ਾ ਹੈ, ਪਰਮਾਤਮਾ ਨੇ ਜਿਹੜਾ ਜੀਵਨ ਲਿਖਿਆ ਸੀ, ਚਲੋ ਬੁਰਾਈ ਵੀ ਵਿੱਚ ਪਾਈ ਹੋਏਗੀ, ਕੁਝ ਮਾੜਾ, ਕਿਉਂਕਿ ਦੋ ਟੀਮਾਂ ਬਣਾਉਣੀਆਂ ਸਨ, ਸਾਰੇ ਤਾਂ ਬ੍ਰਹਮ ਗਿਆਨੀ ਨਹੀਂ ਸੀ ਬਣਾਉਣੇ, ਖੇਡ ਬਣਾਉਣੀ ਸੀ, ਥੋੜਾ ਜਿਹਾ ਫਰਕ ਰੱਖਣਾ ਸੀ। ਆਪ ਉਪਾਏ ਨਾਨਕਾ ਆਪੇ ਰੱਖੇ ਵੇਖ ਦਾ ਮਤਲਬ ਵੱਖਰੇ ਵੱਖਰੇ, ਵੱਡੇ ਛੋਟੇ ਬਣਾਏ, ਪਾਪੀ ਜ਼ਰੂਰ ਬਣਾਏ ਸਨ ਪਰ ਭ੍ਰਿਸ਼ਟ ਨਹੀਂ ਸਨ ਬਣਾਏ। ਪਾਪੀਆਂ ਦਾ ਵੀ ਤਾਂ ਇੱਕ ਕੋਈ ਨਾ ਕੋਈ ਦਾਇਰਾ ਹੁੰਦਾ, ਕੋਈ ਹੱਦ ਬੰਨੀ ਹੋਵੇਗੀ। ਠੀਕ ਹੈ, ਸ਼ਾਇਦ, ਮੈਂ ਸ਼ਾਇਦ ਸ਼ਬਦ ਤਾਂ ਵਰਤ ਰਿਹਾ ਵੀ ਕੋਈ ਗੱਲ ਗਲਤ ਕਿਸੇ ਉੱਤੇ ਮੋਹਰ ਨਾ ਲੱਗ ਜਾਏ, ਸ਼ਾਇਦ ਪਰਮਾਤਮਾ ਨੇ ਰਿਸ਼ਵਤਖੋਰ ਬਣਾਏ ਹੋਣਗੇ ਪਰ ਏਡੇ ਵੱਡੇ ਬੇਈਮਾਨ ਨਹੀਂ ਬਣਾਏ ਹੋਣੇ ਵੀ ਸਾਰੇ ਦੇਸ਼ ਦਾ ਖੂਨ ਪੀ ਕੇ ਇੱਕ ਬੰਦਾ ਬੈਂਕ ਵਿੱਚ ਜਮ੍ਹਾਂ ਕਰਾ ਦੇ, ਇਸ ਤਰ੍ਹਾਂ ਦੇ ਨਹੀਂ ਬਣਾਏ, ਥੋੜੇ ਜਿਹੇ ਪਾਪੀ ਬਣਾਏ ਹੋਣਗੇ ਵੀ ਇੰਨਾ ਕੋ ਪਾਪ ਸੰਭਾਵਿਤ ਹੈ, ਹੋ ਸਕਦਾ ਹੈ ਸਰੀਰ ਤੋਂ। ਝੂਠੇ ਤਾਂ ਬਣਾਏ ਹੋਣਗੇ ਪਰ ਇੰਨੇ ਭ੍ਰਿਸ਼ਟ ਝੂਠੇ ਨੇ ਬਣਾਏ ਹੋਣਗੇ ਜਿੰਨਾ ਆਦਮੀ ਭ੍ਰਿਸ਼ਟ ਹੋ ਗਿਆ, ਬੇਈਮਾਨ ਵੀ ਉਹਨੇ ਬਣਾਏ ਹੋਣਗੇ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ, ਅਕਿਰਤ ਕਣ ਵੀ ਉਹਨੇ ਬਣਾਏ ਹੋਣਗੇ ਪਰ ਇੰਨੇ ਅਕਿਰਤ ਕਣ ਨਹੀਂ ਬਣਾਏ ਹੋਣਗੇ ਵੀ ਗੁਰੂ ਨੇ ਚਾਰ ਬੱਚੇ ਵਾਰ ਦਿੱਤੇ ਕੇਸਾਂ ਵਾਸਤੇ ਤੇ ਇਹ ਫਿਰ 13 ਪੋਹ ਦਾ ਮੇਲਾ ਰੋਡੇ ਹੋ ਕੇ ਮਨਾਉਂਦੇ ਨੇ, ਏਡੇ ਵੱਡੇ ਅਕਿਰਤ ਕਣ ਥੋੜੀ ਬਣਾਏ ਸਨ, ਬਣਾਏ ਜ਼ਰੂਰ। ਬੇਈਮਾਨੀ ਰਹਿੰਦੀ ਦੁਨੀਆਂ ਵਿੱਚ, ਸਾਰਾ ਸੰਸਾਰ ਬ੍ਰਹਮ ਗਿਆਨੀ ਨਹੀਂ ਹੁੰਦਾ ਪਰ ਜਿੰਨਾ ਬੇਈਮਾਨ ਆਦਮੀ ਹੁਣ ਹੋ ਗਿਆ ਇਹ ਰੱਬ ਨੇ ਨਹੀਂ ਬਣਾਇਆ ਕਹਿਣਾ ਪਏਗਾ, ਇੰਨੀ ਉਹਨੇ ਇਜਾਜ਼ਤ ਨਹੀਂ ਦਿੱਤੀ। ਤਾਂ ਉਹਨੇ ਪਾਪ ਪੁੰਨ ਦੀ ਗੱਲ ਤਾਂ ਚਲਾਈ ਇੱਥੇ, ਇਹ ਜ਼ਰੂਰ ਹੈ, ਵੱਖਰੇ ਵੱਖਰੇ ਬਣਾਏ, ਲਿਖਿਆ ਦੇਵੈ ਨਾਲ, ਨਾਲ ਲਿਖ ਕੇ ਦੇ ਦਿੱਤਾ ਵੀ ਤੂੰ ਕੀ ਕਰਨਾ। ਅੱਗੋਂ ਇੱਕ ਘਟਨਾ ਵਾਪਰਦੀ ਹੈ ਜਿਹਨੂੰ ਕਬੀਰ ਜੀ ਨੇ ਖੋਲਿਆ, ਉਹ ਕਹਿੰਦੇ, ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲਕਾਏ। ਕਰਮ ਬੰਦਾ ਪਰਮਾਤਮਾ ਦੀ ਲਿਸਟ ਨੂੰ ਇੱਕ ਪਾਸੇ ਰੱਖ ਕੇ ਕਰਮ ਕਰਨੇ ਸ਼ੁਰੂ ਕਰ ਦਿੰਦਾ, ਜਿਹੜਾ ਉਹਦਾ ਹੁਕਮ ਨਹੀਂ, ਜਿਹੜਾ ਲਿਖ ਕੇ ਭੇਜਿਆ ਸੀ ਇਸ ਤਰ੍ਹਾਂ ਕਰਨਾ, ਉਹਨੂੰ ਬੰਦ ਕਰ ਦਿੰਦਾ ਤੇ ਫਿਰ ਕਰਮ ਕਰਦਾ ਜਿਵੇਂ ਦੀ ਸੰਗਤ ਵਿੱਚ ਰਹਿੰਦਾ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਨਵੇਂ ਕਰਮ ਕਰਨੇ ਸ਼ੁਰੂ ਕਰ ਦਿੰਦਾ ਨਵੇਂ ਕਰਮ। ਜੇ ਪਰਤ ਕੇ ਉਹਨੂੰ ਉਹ ਸੰਗਤ ਮਿਲੇ ਤੇ ਵਾਪਸ ਆ ਜਾਂਦਾ, ਇਹਨੂੰ ਕਹਿੰਦੇ ਨੇ ਕਾਂ ਤੇ ਕੋਇਲ ਦੇ ਬੱਚਿਆਂ ਦੀ ਕਹਾਣੀ। ਜਿਹੜੇ ਕੋਇਲ ਦੇ ਬੱਚੇ ਨੇ, ਤੁਸੀਂ ਵੇਖੋਗੇ ਵੀ ਕੋਇਲ ਜਿਹੜੀ ਇਹ ਆਪਣੇ ਅੰਡੇ ਜਿਹੜੇ ਨੇ ਉਹ ਕਾਂ ਦੇ ਆਲਣੇ ਵਿੱਚ ਰੱਖ ਦਿੰਦੇ ਨੇ। ਕਾਂ ਨੂੰ ਪਤਾ ਨਹੀਂ ਲੱਗਦਾ ਬੱਚਿਆਂ ਨੂੰ, ਉਹ ਜਦੋਂ ਜਨਮ ਹੋ ਜਾਂਦਾ ਕੋਇਲ ਦੇ ਬੱਚਿਆਂ ਦਾ ਰੰਗ ਉਹਨਾਂ ਦਾ ਕਾਲਾ ਹੁੰਦਾ ਹੈ। ਤਾਂ ਇਹ ਕਹਿੰਦੇ ਨੇ ਕਾਂ ਸਿਆਣਾ ਬਹੁਤ ਹੁੰਦਾ ਪਰ ਮੂਰਖ ਬੜਾ ਹੈ, ਜਿਹਨੂੰ ਆਪਣੇ ਬੱਚੇ ਦੀ ਵੀ ਪਹਿਚਾਣ ਨਹੀਂ ਆਈ ਕਿ ਮੇਰਾ ਹੈ ਕਿ ਨਹੀਂ। ਤਾਂ ਉਹਦਾ ਰੰਗ ਵੇਖ ਕੇ ਉਹਨੂੰ ਪਾਲਦਾ ਰਹਿੰਦਾ ਤੇ ਜਿਹੜਾ ਕੋਇਲ ਦਾ ਬੱਚਾ ਹੈ ਉਹ ਕਾਂ ਦੀ ਰੀਸ ਕਰਕੇ ਬੋਲਦਾ ਕਾਂ ਵਾਂਗੂ ਹੈ, ਪਰ ਉਹਦੀ ਆਵਾਜ਼ ਕੋਇਲ ਵਾਲੀ ਹੁੰਦੀ ਹੈ, ਆਵਾਜ਼ ਨਹੀਂ ਬਦਲੇਗੀ ਉਹਦੀ। ਇਸ ਤਰ੍ਹਾਂ ਪਰਮਾਤਮਾ ਨੇ ਮਨੁੱਖ ਨੂੰ ਮਾਇਆ ਦੇ ਆਲਣੇ ਵਿੱਚ ਰੱਖ ਦਿੱਤਾ ਵੀ ਤੂੰ ਪਾਲ ਇਹਨੂੰ ਵੱਡਾ ਕਰ, ਮੈਂ ਬਾਅਦ ਵਿੱਚ ਖਿੱਚ ਲੈਣਾ, ਮੇਰਾ ਹੈ। ਜਨਮ ਦਿੱਤਾ ਮਾਇਆ ਵਿੱਚ, ਸਰੀਰ ਵਿੱਚ ਹੀ ਜਨਮ ਹੋਣਾ, ਤਾਂ ਮਾਇਆ ਰੂਪੀ ਕਾਂ ਦੀ ਡਿਊਟੀ ਲੱਗ ਗਈ, ਇਹਨੇ ਸਰੀਰ ਵੱਡਾ ਕਰ ਦਿੱਤਾ। ਪਰ ਇੱਕ ਗੱਲ ਚੇਤੇ ਰੱਖਣਾ, ਕੋਇਲ ਦੇ ਬੱਚਿਆਂ ਦੀ ਆਵਾਜ਼ ਨਹੀਂ ਜਾਂਦੀ। ਆਦਮੀ ਦੇ ਅੰਦਰੋਂ ਪ੍ਰੇਮ ਕਦੀ ਪੂਰਾ ਮਾਇਨਸ ਨਹੀਂ ਹੁੰਦਾ, ਨਹੀਂ ਨਿਕਲਦਾ, ਵਿੱਚ ਵਿੱਚ ਝਲਕਾਰਾ ਮਾਰ ਜਾਂਦਾ। ਵੱਡੇ ਤੋਂ ਵੱਡਾ ਪਾਪੀ ਵੀ ਕਦੀ ਕਦੀ ਅੰਦਰ ਝੁਕਦਾ, ਉਹ ਖਿੱਚ ਉਹਨੂੰ ਪੈਂਦੀ ਏ। ਜੇ ਸੰਗਤ ਮਿਲ ਗਈ, ਜੇ ਸੰਗਤ ਨਾ ਮਿਲੀ ਤੇ ਸਾਰੀ ਉਮਰ ਕੋਇਲ ਦੇ ਬੱਚੇ ਕਾਂ ਹੀ ਬਣ ਕੇ ਰਹਿ ਜਾਣਗੇ। ਜੇ ਕਿਤੇ ਕੋਇਲ ਆਈ, ਉਹਨੇ ਆਪਣਾ ਗੀਤ ਗਾਇਆ ਆਲੇ ਦੁਆਲੇ, ਤਾਂ ਕੋਇਲ ਦੇ ਬੱਚਿਆਂ ਨੂੰ ਦੇ ਅੰਦਰ ਲੁਕਿਆ ਹੋਇਆ ਗੀਤ ਜਿਹੜਾ ਜਾਗ ਪੈਂਦਾ ਵੀ ਮੇਰੀ ਤੇ ਮਾਂ ਇਹ ਹੈ। ਇਸ ਤਰ੍ਹਾਂ ਬੰਦਾ ਜ਼ਰੂਰੀ ਨਹੀਂ ਕਿ ਜਿਹੜੇ ਕਰਮ ਰੱਬ ਨੇ ਲਿਖ ਕੇ ਪਾਏ ਸਨ ਉਹ ਕਰਮ ਕਰੇ। ਇਹ ਕੋਇਲ ਦੇ ਬੱਚਿਆਂ ਵਾਂਗੂ, ਕੋਇਲ ਦੇ ਬੱਚੇ ਹੁੰਦਿਆਂ ਵੀ ਕਾਂ ਦੀ ਭਾਸ਼ਾ ਬੋਲ ਸਕਦਾ ਹੈ, ਕਰਮ ਗਲਤ ਕਰ ਸਕਦਾ ਹੈ ਜਦੋਂ ਦੂਰ ਜਾਂਦਾ ਸੰਗਤ ਨਾਲ, ਜਿਵੇਂ ਉਹਨੇ ਕਾਂ ਦੀ ਸੰਗਤ ਕਰ ਲਈ। ਤਾਂ ਇਸ ਤਰ੍ਹਾਂ ਸੰਗਤ ਦੇ ਪ੍ਰਭਾਵ ਦੇ ਨਾਲ ਜੋ ਕੁਝ ਸਾਨੂੰ ਉਹਨੇ ਹੁਕਮ ਦਿੱਤਾ ਹੈ ਜੀਵਨ ਦਾ, ਉਹ ਤਾਂ ਕਰ ਸਕਦੇ ਹਾਂ ਜੇ ਅਸੀਂ ਗੁਰੂ ਕੀ ਸੰਗਤ ਕੀਤੀ, ਸਾਧ ਸੰਗਤ, ਫਿਰ ਠੀਕ ਕਰਾਂਗੇ। ਜਿਵੇਂ ਜਿਵੇਂ ਲਿਖਿਆ ਉਸ ਤਰ੍ਹਾਂ ਚੱਲੀ ਜਾਏਗਾ। ਇਸ ਤਰ੍ਹਾਂ ਸ਼ਾਹ ਚੱਲੇ ਬਣ ਜਾ ਰਿਹਾ, ਲਿਖਿਆ ਦੇਵੇ ਨਾਲ ਉਹਨੇ ਜੋ ਕੁਝ ਲਿਖ ਕੇ ਦਿੱਤਾ ਉਹਨੂੰ ਪਹਿਚਾਨਣਾ ਅਤ ਜ਼ਰੂਰੀ ਹੈ। ਸੋ ਅੱਜ ਦਾ ਜਿਹੜਾ ਪ੍ਰਕਰਨ ਹੈ ਆਪਾਂ ਇੱਥੇ ਸਮਾਪਤ ਕਰਨੇ ਹਾਂ, ਸਮਾਂ ਬਹੁਤ ਹੋ ਗਿਆ। ਅਗਲਾ ਵਿਸ਼ਾ ਇਸ ਸ਼ਬਦ ਦਾ ਜਿਹੜਾ ਕੱਲ੍ਹ ਵਿਚਾਰਿਆ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।